ਨਾਨਕ ਪਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਉਦੈ ਸਿੰਘ ਜਾਣਿਓ ਭਲੇ ਕਾਤੁਰ ਭਇਓ ਮਸੰਦ ਤ੍ਰਾਸ ਕਰਤ ਹੈ ਮਰਨ ਤੇ ਚਹਿਤ ਪਲਾਇਓ ਮੰਦ ਉਦੈ ਸਿੰਘ ਜਾਣਿਓ ਭਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਕਰੁਣਾ ਨਿਧਾਨ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰਨ ਦਾ ਆਪ ਸੰਗਤਾਂ ਨੂੰ ਸ਼ੁਭ ਅਵਸਰ ਪ੍ਰਾਪਤ ਹੋ ਰਿਹਾ ਹੈ। ਇਸ ਸਮੇਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਲੜਨ ਵਾਸਤੇ ਸਤਿਗੁਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਕੱਢਣ ਵਾਸਤੇ ਔਰ ਸਤਿਗੁਰਾਂ ਉੱਪਰ ਫਤਿਹ ਪ੍ਰਾਪਤ ਕਰਨ ਲਈ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਇਹ ਮਤਾ ਪਕਾਇਆ। ਕੇਸਰੀ ਚੰਦ ਜਸਵਾਲੀਏ ਨੇ ਕਿਹਾ ਕਿ ਕੱਲ੍ਹ ਨੂੰ ਆਪਣਾ ਬਹੁਤ ਹੀ ਵੱਡਾ ਜੋ ਤਗੜਾ ਬਲ ਵਾਲਾ ਮਸਤ ਹਾਥੀ ਹੈ ਸ਼ਰਾਬ ਪਿਆ ਕੇ ਸਤਿਗੁਰਾਂ ਦੇ ਲੋਹਗੜ੍ਹ ਦੇ ਕਿਲੇ ਪਾਸ ਲਿਜਾਵਾਂਗੇ ਔਰ ਉਸ ਪਾਸੋਂ ਕਿਲੇ ਦਾ ਦਰਵਾਜ਼ਾ ਤੁੜਵਾਵਾਂਗੇ। ਇਹ ਜਦੋਂ ਸਲਾਹ ਕੀਤੀ ਹੈ ਪਹਾੜੀ ਰਾਜਿਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਇਹ ਖਬਰ ਪਹੁੰਚੀ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਜੇ ਪਹਾੜੀਏ ਆਪਣਾ ਹਾਥੀ ਲਿਆ ਰਹੇ ਨੇ ਤਾਂ ਇਹਨੇ ਨੂੰ ਜਦੋਂ ਬਚਨ ਕਰ ਰਹੇ ਹੈ ਸਤਿਗੁਰੂ ਜੀ, ਤਾਂ ਦੁਨੀ ਚੰਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ ਹੈ। ਦੁਨੀ ਚੰਦ ਜੋ ਮਸੰਦ ਹੈ, ਭਾਈ ਸਾਲੋ ਦੀ ਵੰਸ਼ ਵਿੱਚੋਂ ਹੈ, ਜਿਸ ਨੇ ਬਹੁਤ ਸਾਰੇ ਸਿੱਖਾਂ ਨੂੰ, ਮਾਝੇ ਦੇ ਸਿੱਖਾਂ ਨੂੰ ਇਕੱਠੇ ਕਰਕੇ ਆਪਣੇ ਨਾਲ ਲਿਆਂਦਾ ਹੈ। ਸਰੀਰ ਕਰਕੇ ਬੜਾ ਹੀ ਬਲਵਾਨ ਹੈ ਦੁਨੀ ਚੰਦ। ਸਤਿਗੁਰੂ ਜੀ ਨੇ ਦੇਖ ਕੇ ਕਿਹਾ ਕਿ ਜੇਕਰ ਪਹਾੜੀਆਂ ਦਾ ਬਹੁਤ ਮਸਤ ਹਾਥੀ ਹੈ, ਤਕੜਾ ਬਲਵਾਨ, ਤਾਂ ਸਾਡਾ ਵੀ ਦੁਨੀ ਚੰਦ ਹਾਥੀ ਹੈ। ਇਹ ਵੀ ਹਾਥੀ ਵਾਂਗ ਬਹੁਤ ਬਲ ਵਾਲਾ ਹੈ, ਪਹਾੜੀ ਰਾਜਿਆਂ ਦੇ ਹਾਥੀ ਨਾਲ ਮੁਕਾਬਲਾ ਕਰ ਸਕੇਗਾ। ਸਤਿਗੁਰੂ ਜੀ ਨੇ ਤਾਂ ਇਹ ਸੱਚਾ ਬਚਨ ਆਖਿਆ ਹੈ, ਜੇਕਰ ਦੁਨੀ ਚੰਦ ਭਰੋਸਾ ਕਰ ਲੈਂਦਾ ਤਾਂ ਸਤਿਗੁਰੂ ਜੀ ਦੇ ਬਚਨਾਂ ਦੁਆਰਾ ਹਾਥੀ ਨਾਲ ਮੁਕਾਬਲਾ ਕਰਦਾ, ਹਾਥੀ 'ਤੇ ਫਤਿਹ ਪਾਉਂਦਾ। ਪਰ ਹਿਰਦੇ ਵਿੱਚ ਪ੍ਰੀਤ ਪ੍ਰਤੀਤ ਨਾ ਹੋਣ ਕਰਕੇ ਦੁਨੀ ਚੰਦ ਡਰ ਗਿਆ। ਆਪਣੇ ਡੇਰੇ ਵਿਖੇ ਜਾ ਕੇ ਨੀਂਦ ਨਾ ਆਈ, ਰਾਤ ਦੇ ਸਮੇਂ ਇਕੱਲੇ ਇਕੱਲੇ ਸਿੰਘ ਪਾਸ, ਸਤਿਗੁਰਾਂ ਜੀ ਦੇ ਜਰਨੈਲਾਂ ਪਾਸ ਪਹੁੰਚਿਆ। ਪਿਆਰੇ ਦਇਆ ਸਿੰਘ ਨੂੰ ਵੀ ਕਿਹਾ ਹੈ ਆਪਣੇ ਨਾਲ ਰਲਾਉਣ ਵਾਸਤੇ, ਹੋਰ ਪਿਆਰਿਆਂ ਨੂੰ ਵੀ ਆਖਿਆ। ਗੁਰੂ ਕੇ ਪਿਆਰੇ ਅੱਗੋਂ ਸਮਝਾਉਂਦੇ ਰਹੇ ਕਿ ਕਾਇਰ ਨਾ ਬਣੋ, ਜੋ ਸਤਿਗੁਰਾਂ ਬਚਨ ਕੀਤੇ ਹਨ ਇਹਨਾਂ ਬਚਨਾਂ 'ਤੇ ਭਰੋਸਾ ਰੱਖੋ। ਸਤਿਗੁਰੂ ਜੀ ਜੇ ਚਾਹੁਣ ਤਾਂ ਕੀੜੀ ਤੋਂ ਵੀ ਹਾਥੀ ਦਾ ਅੰਤ ਕਰਵਾ ਸਕਦੇ ਆ, ਪਰ ਬਚਨਾਂ 'ਤੇ ਸ਼ਰਧਾ ਨਾ ਆਈ। ਫਿਰ ਭਾਈ ਉਦੈ ਸਿੰਘ, ਜੋ ਭਾਈ ਬਚਿੱਤਰ ਸਿੰਘ ਦੇ ਵੱਡੇ ਭਰਾ ਨੇ, ਇਹਨਾਂ ਪਾਸ ਪਹੁੰਚਿਆ ਆ। ਭਾਈ ਉਦੈ ਸਿੰਘ ਨੂੰ ਵੀ ਇਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਕਿਹਾ ਕਿ ਮੇਰੇ ਨਾਲ ਮਿਲੋ, ਅਸੀਂ ਇਕੱਠੇ ਇੱਥੋਂ ਭੱਜ ਜਾਈਏ, ਜਾਂ ਤਾਂ ਗੁਰਾਂ ਨੂੰ ਸਮਝਾਓ, ਜੇ ਨਹੀਂ ਸਮਝਦੇ ਤਾਂ ਆਪਾਂ ਮਿਲ ਕੇ ਇੱਥੋਂ ਚਲੇ ਜਾਈਏ ਸਾਥ ਛੱਡ ਕੇ। ਜਿਸ ਨੂੰ ਚਾਹਾਂਗੇ ਗੁਰੂ ਬਣਾ ਸਕਾਂਗੇ। ਭਾਈ ਉਦੈ ਸਿੰਘ ਨੇ ਦੁਨੀ ਚੰਦ ਦੇ ਬੋਲ ਸੁਣੇ ਆ, ਜਿਸ ਪ੍ਰਕਾਰ ਸੁਣ ਕੇ ਅੱਗੋਂ ਭਾਈ ਉਦੈ ਸਿੰਘ ਜੀ ਦੁਨੀ ਚੰਦ ਨਾਲ ਬਚਨ ਕਰਦੇ ਹਨ, ਇਹ ਜੋ ਪ੍ਰਸੰਗ ਆ ਰਹੇ ਨੇ, ਆਓ ਪ੍ਰੇਮ ਸ਼ਰਧਾ ਭਾਵਨਾ ਸਹਿਤ ਇਕਾਗਰਤਾ ਨਾਲ ਸੁਣ ਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਦੈ ਸਿੰਘ ਜਾਣਿਓ ਭਲੇ।
ਦੁਨੀ ਚੰਦ ਪਾਸੋਂ ਸੁਣ ਕੇ ਚੰਗੀ ਤਰ੍ਹਾਂ ਭਾਈ ਉਦੈ ਸਿੰਘ ਨੇ ਸਮਝਿਆ ਹੈ।
ਕਾਤੁਰ ਭਇਓ ਮਸੰਦ,
ਇਹਨੇ ਜਾਣਿਆ ਕਿ ਇਹ ਜੋ ਦੁਨੀ ਚੰਦ ਮਸੰਦ ਹੈ, ਇਹ ਬਹੁਤ ਕਾਇਰ ਬਣ ਗਿਆ ਹੈ, ਸੂਰਮਾ ਨਹੀਂ ਰਿਹਾ।
ਤ੍ਰਾਸ ਕਰਤ ਹੈ ਮਰਨ ਤੇ,
ਇਹ ਮਰਨ ਤੋਂ ਮੌਤ ਤੋਂ ਡਰਨ ਲੱਗਾ ਹੈ।
ਚਹਿਤ ਪਲਾਇਓ ਮੰਦ,
ਇਹ ਮੰਦੀ ਮਤ ਹੋਣ ਕਰਕੇ ਇੱਥੋਂ ਸਤਿਗੁਰਾਂ ਦਾ ਸਾਥ ਛੱਡ ਕੇ ਭੱਜਣਾ ਚਾਹੁੰਦਾ ਦੁਨੀ ਚੰਦ।
ਚੌਪਈ ਧੀਰਜ ਦੇਨ ਹੇਤ ਸੋ ਬੋਲਾ,
ਇਵੇਂ ਵਿਚਾਰ ਕੇ ਭਾਈ ਉਦੈ ਸਿੰਘ ਨੇ ਦੁਨੀ ਚੰਦ ਨੂੰ ਹੌਂਸਲਾ ਦੇਣ ਵਾਸਤੇ ਬਚਨ ਕਹੇ।
ਦੁਨੀ ਚੰਦ ਕਿਉਂ ਉੱਠ ਮਨ ਹੌਲਾ,
ਦੁਨੀ ਚੰਦ ਤੇਰੇ ਮਨ ਵਿੱਚ ਹੌਲ ਕਿਉਂ ਉੱਠਦੇ ਨੇ, ਘਬਰਾਹਟ ਕਿਉਂ ਹੁੰਦੀ ਹੈ।
ਪੁਸ਼ਟਨ ਚਲੀ ਮਸੰਦਨ ਆਈ,
ਤੇ ਜੋ ਮਸੰਦਾਂ ਦੀ ਜੋ ਪੀੜ੍ਹੀ ਚੱਲਦੀ ਆ ਰਹੀ ਹੈ, ਤੁਸੀਂ ਤਾਂ ਪੁਸ਼ਤਾਂ ਤੋਂ ਹੀ, ਪੀੜ੍ਹੀਆਂ ਤੋਂ ਹੀ ਗੁਰੂ ਘਰ ਦੇ ਮਹਾਨ ਸਿੱਖ ਰਹੇ ਹੋ।
ਗੁਰ ਘਰ ਤੇ ਨਿਜ ਪ੍ਰਵਸ਼ਨ ਪਾਈ,
ਤੇ ਇਸੇ ਪ੍ਰਕਾਰ ਫਿਰ ਪੜੋ।
ਗੁਰ ਘਰ ਤੇ ਨਿਜ ਪਰਵਰਸ਼ ਪਾਈ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਤੋਂ ਤੁਸਾਂ ਆਪਣੀ ਪਰਵਰਿਸ਼ ਪ੍ਰਾਪਤ ਕੀਤੀ ਹੈ। ਤੁਹਾਡੇ ਵੱਡ ਵਡੇਰਿਆਂ ਨੇ ਵੀ ਪਾਲਣਾ ਪੋਸਣਾ ਜੋ ਮਨ ਕਰਕੇ ਤਨ ਕਰਕੇ ਵੀ ਗੁਰੂ ਕੀਆਂ ਬਖਸ਼ਿਸ਼ਾਂ ਦੁਆਰਾ ਪ੍ਰਾਪਤ ਕੀਤੀ ਹੈ, ਆਤਮਾ ਕਰਕੇ ਵੀ।
ਸੁਖ ਦੁੱਖ ਭੋਗਨ ਇਨਕੇ ਸਾਥ,
ਤੇ ਇਸ ਕਰਕੇ ਭਾਵੇਂ ਸੁੱਖ ਹੋਵੇ ਤਾਂ ਤੁਹਾਡੇ ਜੋ ਵਡੇਰੇ ਭਾਈ ਸਾਲੂ ਆਦਿਕ ਸਤਿਗੁਰਾਂ ਦੀ ਸੰਗਤ ਵਿੱਚ ਰਹੇ ਹੈ, ਭਾਵੇਂ ਕੋਈ ਦੁੱਖ ਦਾ ਸਮਾਂ ਹੋਵੇ ਫਿਰ ਵੀ ਸਤਿਗੁਰੂ ਜੀ ਦੀ ਸੰਗਤ ਵਿੱਚ ਰਹੇ ਹੈ। ਇਸ ਕਰਕੇ ਜਿਨ੍ਹਾਂ ਕੋਲੋਂ ਪਾਲਣਾ ਪੋਸਣਾ ਆਪਣੀ ਸੰਭਾਲ ਪ੍ਰਾਪਤ ਕੀਤੀ ਹੋਵੇ, ਫਿਰ ਜੇ ਸੁੱਖ ਵੇਲੇ ਉਹਨਾਂ ਦੇ ਪਾਸ ਰਹੇ ਹੋਈਏ ਤਾਂ ਦੁੱਖ ਵੇਲੇ ਵੀ ਉਹਨਾਂ ਦੇ ਕੋਲ ਹੀ ਰਹਿਣਾ ਚਾਹੀਦਾ ਹੈ। ਇਸ ਕਰਕੇ ਦੁਨੀ ਚੰਦ ਇਹ ਵਿਚਾਰ ਕਰ ਆਪਣੇ ਮਨ ਵਿੱਚ ਕਿ ਸੁੱਖ ਦੁੱਖ ਵਿੱਚ ਸਾਨੂੰ ਸਤਿਗੁਰੂ ਸਾਹਿਬ ਜੀ ਦੀ ਸੰਗਤ ਨਹੀਂ ਛੱਡਣੀ ਚਾਹੀਦੀ।
ਹਮ ਤੁਮ ਕੋ ਉਚਤੈ ਧਰਮਾਥ,
ਤੇ ਸਾਨੂੰ ਸਿਰ ਮੱਥੇ ਰੱਖ ਕਰਕੇ ਜੋ ਸੁੱਖ ਦੁੱਖ ਸਤਿਗੁਰੂ ਜੀ ਦੀ ਸੰਗਤ ਵਿੱਚ ਭੋਗਣੇ ਚਾਹੀਦੇ ਹੈ, ਸਾਹਮਣਾ ਕਰਨਾ ਚਾਹੀਦਾ, ਭਾਵੇਂ ਕੋਈ ਦੁੱਖ ਦਾ ਸਮਾਂ ਵਿਪਤਾ ਦਾ ਸਮਾਂ ਆ ਬਣੇ ਫਿਰ ਵੀ ਸਿਰ ਮੱਥੇ ਉਹ ਜਰਨਾ ਚਾਹੀਦਾ ਹੈ। ਸਾਥ ਸਤਿਗੁਰੂ ਮਹਾਰਾਜ ਸਾਹਿਬ ਦਾ ਨਿਭਾਉਣਾ ਬਣਦਾ ਹੈ ਸਾਡੇ ਵਾਸਤੇ।
ਸੰਗ ਮਤੰਗ ਜੇ ਤੋਹੇ ਲਰਾਵਹਿ,
ਤੇ ਇਸ ਕਰਕੇ ਦੁਨੀ ਚੰਦ ਆਪਣੇ ਮਨ ਵਿੱਚ ਨਿਸ਼ਚਾ ਕਰ ਕਿ ਜੇਕਰ ਤੈਨੂੰ ਵੱਡੇ ਤਗੜੇ ਮਸਤ ਹਾਥੀ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਲੜਾਉਣਗੇ
ਤੋ ਕੇ ਹਰ ਬਲ ਤੋਹੇ ਬਣਾਵਹਿ,
ਜੇਕਰ ਸਤਿਗੁਰੂ ਜੀ ਤੈਨੂੰ ਹਾਥੀ ਨਾਲ ਲੜਾਉਣਾ ਚਾਹੁੰਦੇ ਨੇ ਤਾਂ ਤੇਰੇ ਵਿੱਚ ਸ਼ੇਰ ਵਾਲਾ ਬਲ ਬਖਸ਼ਣਗੇ, ਸ਼ੇਰ ਸਮਾਨ ਤੈਨੂੰ ਬਲੀ ਬਣਾ ਕੇ ਹੀ ਲੜਾਉਣਗੇ।
ਤੁਝ ਮਰਾਏ ਕਰ ਆਪਣ ਪਰਾਜੈ,
ਤੇ ਦੁਨੀ ਚੰਦ ਕਿਉਂ ਆਪਣੇ ਚਿੱਤ ਵਿੱਚ ਘਬਰਾਉਂਦਾ, ਡਰਦਾ ਕਿਉਂ ਹੈ? ਜੋ ਤੂੰ ਆਪਣੇ ਮਨ ਵਿੱਚ ਸੋਚਦਾ ਨਾ ਕਿ ਇਹ ਨਾ ਹੋਵੇ ਕਿ ਮੈਂ ਮਾਰਿਆ ਜਾਵਾਂ ਜਾਂ ਮੈਂ ਹਾਰ ਜਾਵਾਂ ਜਾਂ ਜੋ ਹਾਥੀ ਹੈ ਮੈਨੂੰ ਲਤਾੜ ਦੇਵੇਗਾ ਜਾਂ ਕੱਟ ਦੇਵੇਗਾ ਮਾਰ ਦੇਵੇਗਾ। ਜੇਕਰ ਤੇਰੀ ਹਾਰ ਹੀ ਕਰਵਾਉਣੀ ਹੈ ਤਾਂ ਸੋ ਜੇ ਤੈਨੂੰ ਮਰਵਾਉਣਾ ਹੈ ਸਤਿਗੁਰਾਂ ਨੇ ਹਾਥੀ ਨਾਲ ਲੜਾ ਕੇ, ਕੀ ਸਤਿਗੁਰਾਂ ਨੇ ਆਪਣੀ ਹਾਰ ਕਰਵਾਉਣੀ ਹੈ?
ਕਿਮ ਪ੍ਰਭ ਕਰਹਿ ਨਿਭਾਹਿ ਲਾਜੈ,
ਤੇ ਜੋ ਲੱਜਿਆ ਹੈ ਨਾ ਉਹ ਨਿਭਾਉਣਗੇ ਮਹਾਰਾਜ, ਆਪਣੇ ਬਿਰਦਬਾਣੇ ਦੀ ਲਾਜ ਨਿਭਾਉਣਗੇ ਤੇ ਇਸ ਤਰ੍ਹਾਂ ਆਪਣੀ ਹਾਰ ਨਹੀਂ ਕਰਾਉਣਗੇ ਤੈਨੂੰ ਹਾਥੀ ਪਾਸੋਂ ਮਰਵਾ ਕੇ।
ਤੂੰ ਹਾਥੀ ਕੋ ਮਾਰ ਹੈ ਜਬੈ,
ਤੇ ਜਦੋਂ ਦੁਨੀ ਚੰਦ ਤੂੰ ਹਾਥੀ ਨੂੰ ਮਾਰ ਲਵੇਂਗਾ,
ਅਧਿਕ ਵਡਾਈ ਪਹਿ ਤਬੈ,
ਤਦੋਂ ਫਿਰ ਬਹੁਤ ਉੱਚੀ ਵਡਿਆਈ ਤੂੰ ਗੁਰੂ ਘਰ ਵਿੱਚ ਪ੍ਰਾਪਤ ਕਰੇਗਾ ਸਿੱਖ ਸੰਗਤਾਂ ਵਿੱਚ।
ਆਪਣੋ ਕਾਜ ਬਣਾਵਹਿ ਆਪੂ,
ਤੇ ਇਸ ਕਰਕੇ ਤੂੰ ਚਿੰਤਾ ਨਾ ਕਰ। ਤੈਨੂੰ ਇਸ ਗੱਲ ਦੀ ਚਿੰਤਾ ਕਾਹਤੋਂ ਲੱਗ ਗਈ ਆ ਕਿ ਮੈਂ ਹਾਥੀ ਨਾਲ ਕਿਵੇਂ ਲੜ ਸਕਾਂਗਾ? ਆਪਣੇ ਮਨ ਵਿੱਚ ਨਿਸ਼ਚਾ ਰੱਖ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਦੁਸ਼ਮਣਾਂ ਉੱਪਰ ਫਤਿਹ ਪ੍ਰਾਪਤ ਕਰਨ ਦਾ ਇਹ ਆਪਣਾ ਯੁੱਧ ਜਿੱਤਣ ਦਾ ਕਾਰਜ ਹੈ, ਆਪ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਰ ਲੈਣਗੇ।
ਤੋਹੇ ਵਧਾਵਹਿ ਘਨੋ ਪ੍ਰਤਾਪੂ,
ਤੇ ਸਗੋਂ ਤੇਰਾ ਬਹੁਤਾ ਪ੍ਰਤਾਪ ਵਧਾ ਦੇਣਗੇ, ਤੇਰਾ ਜਸ ਪ੍ਰਗਟ ਕਰ ਦੇਣਗੇ ਸਾਰੇ ਜਗਤ ਵਿੱਚ।
ਸਾਹਿਬ ਕਾਮ ਪਰਹਿ ਜਬ ਆਏ,
ਇਸ ਕਰਕੇ ਆਪਣੇ ਮਾਲਕ ਦਾ ਜਦੋਂ ਵੀ ਕੰਮ ਆਉਣ ਪਵੇ ਕਰਨਾ ਚਾਹੀਦਾ।
ਇੱਕ ਸੇਵਕ ਪਰ ਵਿੱਚ ਸਮਦਾਏ,
ਤੇ ਇੱਕ ਸੇਵਕ ਦੇ ਉੱਪਰ ਜੇਕਰ ਹੁਕਮ ਕੀਤਾ ਜਾਵੇ ਹੋਰ ਨਾ ਸਭਨਾ ਵਿੱਚੋਂ।
ਲੱਖਨ ਮਹਿ ਜਬ ਏਕ ਬੁਲਈ ਹੈ,
ਤੇ ਫਿਰ ਲੱਖਾਂ ਦੀ ਗਿਣਤੀ ਵਿੱਚੋਂ ਜਦੋਂ ਇੱਕ ਨੂੰ ਆਪਣੇ ਮਾਲਕ ਵੱਲੋਂ ਆਗਿਆ ਦਿੱਤੀ ਜਾਵੇ ਕੋਈ ਸੇਵਾ ਕਾਰਜ ਕਰਨ ਦੀ।
ਸਫਲ ਵਡਾਈ ਕੋ ਤਬ ਪਈ ਹੈ,
ਤਦੋਂ ਫਿਰ ਜਾਣ ਲੈ ਦੁਨੀ ਚੰਦ ਸਫਲ ਵਡਿਆਈ ਪ੍ਰਾਪਤ ਕਰੀ ਦੀ ਆ। ਜਦੋਂ ਬਹੁ ਗਿਣਤੀ ਵਿੱਚੋਂ ਇੱਕ ਨੂੰ ਚੁਣਿਆ ਜਾਵੇ ਜਿਸ ਦੀ ਚੋਣ ਕੀਤੀ ਹੋਵੇ ਤਾਂ ਉਸ ਨੂੰ ਇਹ ਨਿਸ਼ਚਾ ਕਰਨਾ ਚਾਹੀਦਾ ਕਿ ਮੇਰੇ ਵੱਡੇ ਭਾਗ ਨੇ ਹੋਰਨਾਂ ਸਭਨਾਂ ਨੂੰ ਇਹ ਕਾਰਜ ਕਰਨ ਦੀ ਵਡਿਆਈ ਨਹੀਂ ਮਿਲ ਰਹੀ, ਸਗੋਂ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੁਣਿਆ ਹੈ। ਇਸ ਕਰਕੇ ਇਹ ਸਫਲ ਵਡਿਆਈ ਸਮਝ।
ਜਾਨ ਹੈ ਸੇਵਕ ਨਿਜ ਕੋ ਧਨ।
ਅਤੇ ਜਦੋਂ ਬਹੁਤ ਲੱਖਾਂ ਦੀ ਗਿਣਤੀ ਵਿੱਚੋਂ ਇੱਕ ਸੇਵਕ ਨੂੰ ਮਾਲਕ ਵੱਲੋਂ ਹੁਕਮ ਦਿੱਤਾ ਜਾਵੇ ਕੋਈ ਕਾਰਜ ਕਰਨ ਦਾ, ਸੇਵਾ ਕਰਨ ਦਾ, ਤਾਂ ਫਿਰ ਉਹ ਸੇਵਕ ਜੋ ਆਪਣੇ ਹਿਰਦੇ ਦੇ ਵਿੱਚੋਂ ਆਪਣੇ ਮਾਲਕ ਨਾਲ ਪ੍ਰੇਮ ਕਰਦਾ ਹੋਵੇ, ਨਿਜ ਨੂੰ ਉਹ ਧਨਤਾ ਦੇ ਯੋਗ ਸਮਝਦਾ ਹੈ।
ਤਨ ਮਨ ਤੇ ਪਤ ਕਰਹਿ ਪ੍ਰਸੰਨ।
ਅਤੇ ਉਹ ਤਨ ਕਰਕੇ ਮਨ ਕਰਕੇ ਜੋ ਕਾਰਜ ਸਵਾਰ ਕੇ ਆਪਣੇ ਮਾਲਕ ਨੂੰ ਫਿਰ ਖੁਸ਼ ਕਰ ਲੈਂਦਾ ਹੈ।
ਸੁਣ ਕਰ ਦੁਨੀ ਚੰਦ ਪੁਨ ਕਹੇ।
ਅਤੇ ਇਸ ਤਰ੍ਹਾਂ ਜਦੋਂ ਭਾਈ ਉਦੈ ਸਿੰਘ ਤੋਂ ਇਹ ਬਚਨ ਧੀਰਜ ਦੇਣ ਵਾਸਤੇ ਦੁਨੀ ਚੰਦ ਨੇ ਸੁਣੇ ਹੈ, ਤਾਂ ਸੁਣ ਕੇ ਕਹਿਣ ਲੱਗਾ,
ਹਿਤ ਸਭ ਕੋ ਤੈਂ ਕਿਉਂ ਹੋ ਨਾ ਲਹਿਓ।
ਅਤੇ ਉਦੈ ਸਿੰਘ, ਤੂੰ ਆਪਣੇ ਮਨ ਵਿੱਚ ਹੋਰਨਾਂ ਦੇ ਭਲੇ ਦੀ ਵਿਚਾਰ ਕਿਉਂ ਨਾ ਕੀਤੀ।
ਭਲੀ ਦੇਹ ਮੋਹ ਕੋ ਵਡਿਆਈ।
ਤੇ ਚੰਗੀ ਵਡਿਆਈ ਦੇਣਗੇ ਗੁਰੂ ਮਹਾਰਾਜ ਸਾਹਿਬ ਮੈਨੂੰ।
ਦੁਰਦ ਬਲੀ ਜਬ ਚੀਰ ਲਬਗਾਈ।
ਤੇ ਜਦੋਂ ਬਹੁਤ ਬਲ ਵਾਲਾ ਹਾਥੀ ਮੈਨੂੰ ਚੀਰ ਕੇ ਸੁੱਟ ਦੇਵੇਗਾ, ਭਲਾ ਫਿਰ ਕਾਹਦੀ ਵਡਿਆਈ ਮੈਨੂੰ ਚੰਗੀ ਮਿਲੇਗੀ ਗੁਰਾਂ ਪਾਸੋਂ।
ਬਿਨ ਆਈ ਮੁਝ ਕਰੇ ਪ੍ਰਹਾਰੇ।
ਤੇ ਬਿਨਾਂ ਆਈ ਤੋਂ, ਬਿਨਾਂ ਮੌਤ ਆਈ ਤੋਂ ਹੀ ਮੈਨੂੰ ਜਦੋਂ ਹਾਥੀ ਦੇ ਪਾਸੋਂ ਮਰਵਾ ਦੇਣਗੇ ਗੁਰੂ ਜੀ,
ਮਰ ਹਾਂ ਇਹਾਂ ਭੰਗ ਕੇ ਪਹਾੜੇ,
ਤਾਂ ਮੈਂ ਤਾਂ ਫਿਰ ਇੱਥੇ ਭੰਗ ਤੇ ਪਹਾੜੇ ਹੀ ਮਾਰਿਆ ਜਾਵਾਂਗਾ।
ਜਸ ਪ੍ਰਾਪਤ ਮੇਰੇ ਕਿਸ ਕਾਜਾ।
ਜੇਕਰ ਮੈਨੂੰ ਫਿਰ ਜਸ ਪ੍ਰਾਪਤ ਵੀ ਹੋਵੇਗਾ ਕਿ ਹਾਥੀ ਨਾਲ ਇਸ ਨੂੰ ਗੁਰਾਂ ਨੇ ਲੜਾ ਦਿੱਤਾ ਆ, ਲੜਨ ਤਾਂ ਲੱਗ ਪਿਆ ਗੁਰੂ ਕਾ ਬਚਨ ਮੰਨ ਕੇ, ਪਰ ਮਾਰਿਆ ਗਿਆ ਹੈ, ਫਿਰ ਵੀ ਸੂਰਮਾ ਬਣ ਕੇ ਬਚਨ ਮੰਨ ਲਿਆ ਗੁਰਾਂ ਦਾ। ਇਸ ਤਰ੍ਹਾਂ ਦਾ ਜਿਹੜਾ ਜਸ ਸਿੱਖ ਕਰਨਗੇ ਵੀ, ਤਾਂ ਫਿਰ ਇਹ ਜਸ ਮੇਰੇ ਕਿਸ ਕੰਮ ਆਵੇਗਾ, ਜਦੋਂ ਮੈਂ ਤਾਂ ਆਪ ਮਰ ਹੀ ਜਾਵਾਂਗਾ।
ਜਬ ਮਾਰ ਹੈ ਦਲ ਮਲ ਗਜ ਰਾਜਾ।
ਅਤੇ ਜਦੋਂ ਬਹੁਤ ਵੱਡਾ ਹਾਥੀ ਜੋ ਮੈਨੂੰ ਮਾਰ ਹੀ ਦੇਵੇਗਾ, ਤਾਂ ਬਾਅਦ ਵਿੱਚ ਜਸ ਮੇਰੇ ਕੀ ਕੰਮ ਆਏਗਾ।
ਇਨਕੋ ਪਿਤਾ ਸ਼ਾਂਤ ਚਿੱਤ ਹੋਵਾ।
ਅਤੇ ਇਸ ਪ੍ਰਕਾਰ ਫਿਰ ਦੁਨੀ ਚੰਦ ਜੋ ਉਦੈ ਸਿੰਘ ਨੂੰ ਆਪਣੀ ਤਰਫੋਂ ਆਪਣੀ ਜੋ ਕੁਮੱਤ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਮੂੰਹ ਤੋਂ ਕਰਕੇ ਸੁਣਾਉਂਦਾ ਆ, ਕਹਿੰਦਾ ਕਿ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸ਼ਾਂਤ ਚਿੱਤ ਵਾਲੇ ਹੋਏ ਹਨ।
ਇਨ ਸਮ ਉਗਰ ਨ ਕੋ ਗੁਰ ਜੋਵਾ।
ਅਤੇ ਇਹਨਾਂ ਵਰਗਾ ਕੋਈ ਵੀ ਉਗਰ ਤੇਜ ਪ੍ਰਤਾਪ ਵਾਲਾ ਔਰ ਬਹੁਤ ਵੀਰ ਰਸ ਵਾਲਾ ਗੁਰੂ ਪਹਿਲਾਂ ਨਹੀਂ ਅਸੀਂ ਕਦੇ ਵੇਖਿਆ।
ਜਬ ਨਿਜ ਤਨ ਮੈਂ ਬਲ ਕੁਛ ਲਹੇ ਹੋ।
ਜਦੋਂ ਦਾ ਵੀ ਇਹਨਾਂ ਨੇ ਆਪਣੇ ਸਰੀਰ ਵਿੱਚ ਕੁਝ ਕੁ ਬਹੁਤਾ ਬਲ ਸਮਝ ਲਿਆ, ਜਾਣ ਲਿਆ,
ਨਿਤ ਉਤਪਾਤ ਕਰਤ ਹੀ ਰਹੇ
ਹੋ, ਉਦੋਂ ਤੋਂ ਲੈ ਕੇ ਇਹ ਨਿਤ ਹੀ ਜੰਗ ਜੁੱਤ ਹੀ ਕਰਨ ਵਿੱਚ ਚਿੱਤ ਲਗਾਈ ਰੱਖਦੇ ਹਨ।
ਸ਼ਾਰ ਮੌਰ ਕੇ ਦੇਸ਼ ਲੜਾਈ।
ਸ਼ਾਰ ਮੌਰ ਦਾ ਦੇਸ਼ ਭਾਵ ਕਿ ਜਿਹੜਾ ਇਲਾਕਾ ਹੈ ਪਾਉਂਟਾ ਸਾਹਿਬ, ਜਿੱਥੇ ਅਸਥਾਨ ਹੈ, ਜਿੱਥੇ ਨਾਹਣ ਦਾ ਰਾਜ ਹੋਇਆ, ਸੋ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਥਾਂ ਦਿੱਤੀ ਸੀ ਸਤਿਗੁਰਾਂ ਨੂੰ ਟਿਕਾਣਾ ਕਰਨ ਵਾਸਤੇ, ਉੱਥੇ ਪਾਉਂਟਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਚਿਆ। ਉਸ ਬਾਬਤ ਦੁਨੀ ਚੰਦ ਕਹਿੰਦਾ ਆ ਕਿ ਉਸ ਇਲਾਕੇ ਨੂੰ ਸ਼ਾਰ ਮੌਰ ਕਿਹਾ ਜਾਂਦਾ ਹੈ। ਉਸ ਦੇਸ਼ ਵਿੱਚ ਲੜਾਈ ਪਾਈ ਸੀ ਪਹਾੜੀ ਰਾਜਿਆਂ ਨਾਲ, ਜਿਹੜੇ ਕਿ ਚੜ੍ਹ ਕੇ ਆ ਗਏ ਸੀ, ਆਪਣੇ ਅਧੀਨ ਕਰਨਾ ਚਾਹੁੰਦੇ ਸੀ, ਜੋ ਭੀਮ ਚੰਦ ਕਹਿਲੂਰੀਆ ਔਰ ਉਸਦਾ ਕੁੜਮ ਜੋ ਫਤਿਹ ਸ਼ਾਹ ਰਾਜਾ ਸ਼੍ਰੀ ਨਗਰੀਆ ਗੜਵਾਲੀਆ, ਸੋ ਫੌਜਾਂ ਸਮੇਤ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਚੜ੍ਹ ਕੇ ਆਏ ਸਨ। ਭੰਗਾਣੀ ਦਾ ਉੱਥੇ ਯੁੱਧ ਕੀਤਾ ਸੀ ਗੁਰਾਂ ਨੇ।
ਸਭ ਰਾਜਨ ਸੰਗ ਬਿਗੜਿਓ ਜਾਈ।
ਅਤੇ ਸਭ ਪਹਾੜੀ ਰਾਜਿਆਂ ਦੇ ਨਾਲ ਉੱਥੇ ਜੰਗ ਕੀਤੇ ਸਨ।
ਰਾਮ ਰਾਏ ਕੇ ਹਤੇ ਮਸੰਦ।
ਫਿਰ ਜਦੋਂ ਸੁਨੇਹਾ ਭੇਜਿਆ ਸੀ ਜੋ ਬੀਬੀ ਪੰਜਾਬ ਕੌਰ ਭਾਈ ਰਾਮ ਰਾਏ ਦੀ, ਬਾਬੇ ਰਾਮ ਰਾਏ ਦੀ ਪਤਨੀ ਨੇ ਮਸੰਦਾਂ ਦੀ ਆਪ ਹੁਦਰੀ ਜਾਣ ਕਰਕੇ ਕਿ ਇਹ ਮਸੰਦ ਮਨਮਾਨੀਆਂ ਕਰਦੇ ਹਨ, ਇਹਨਾਂ ਨੇ ਆਗਿਆ ਦੀ ਉਲੰਘਣਾ ਕਰਕੇ ਜੋ ਰਾਮ ਰਾਏ ਜੀ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ, ਆਖੇ ਨਾ ਲੱਗੇ। ਅਤੇ ਇਹ ਸੁਨੇਹਾ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਭੇਜਿਆ ਸੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਦੇਹਰਾਦੂਨ ਵਾਲੇ ਅਸਥਾਨ 'ਤੇ ਪਹੁੰਚ ਕੇ ਉਹਨਾਂ ਐਸੇ ਕੁਮਤੀਏ ਮਸੰਦਾ ਨੂੰ ਅੱਗ ਵਿੱਚ ਸਾੜਿਆ ਸੀ। ਉਸ ਦਾ ਜ਼ਿਕਰ ਵੀ ਦੁਨੀ ਚੰਦ ਕਰਦਾ ਕਹਿੰਦਾ ਹੈ ਕਿ ਉੱਥੇ ਮਸੰਦਾ ਨੂੰ ਵੀ ਸਾੜ ਦਿੱਤਾ ਸੀ ਗੁਰਾਂ ਨੇ ਵੀਰ ਰਸ ਦੇ ਸਹਿਤ।
ਪੁੰਨ ਆਇਓ ਨਿਜ ਪੁਰੀ ਆਨੰਦ।
ਅਤੇ ਫਿਰ ਉੱਧਰੋਂ ਚੱਲ ਕੇ ਪਾਉਂਟਾ ਸਾਹਿਬ ਤੋਂ ਇੱਧਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਪਹੁੰਚੇ ਗੁਰੂ ਜੀ।
ਲਰਨ ਮਰਨ ਮਾਰਨ ਤੇ ਕਾਮੂ।
ਅਤੇ ਕਹਿੰਦਾ ਹੈ ਕਿ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਦਾ ਤਾਂ ਕੰਮ ਹੀ ਇਹੋ ਹੈ ਕਿ ਲੜਨਾ ਮਾਰਨਾ, ਜਿਹੜੇ ਚੜ੍ਹ ਕੇ ਆਉਂਦੇ ਹਨ ਦੁਸ਼ਮਣ ਉਹਨਾਂ ਨੂੰ, ਔਰ ਆਪਣੇ ਮਰਨ ਦੀ ਵੀ, ਆਪਣੇ ਸਿੱਖਾਂ ਸੂਰਮਿਆਂ ਦੇ ਸ਼ਹੀਦ ਹੋਣ ਦੀ ਵੀ ਤੋਈ ਕੋਈ ਪਰਵਾਹ ਨਾ ਕਰਨੀ।
ਧਰਹਿ ਸ਼ਾਂਤ ਚਿੱਤ ਥਿਰਹਿ ਨਾ ਤਾਹਮੂ।
ਅਤੇ ਆਪਣੇ ਹਿਰਦੇ ਦੇ ਵਿੱਚ ਸ਼ਾਂਤ ਧਾਰਨ ਕਰਕੇ ਇੱਕ ਰਸ ਇੱਕ ਥਾਂ 'ਤੇ ਆਪਣੇ ਘਰ ਵਿੱਚ ਟਿਕ ਕੇ ਨਹੀਂ ਇਹ ਬਹਿੰਦੇ ਹਨ, ਇਵੇਂ ਦੁਨੀ ਚੰਦ ਨਿੰਦਾ ਕਰਦਾ ਗੁਰੂ ਕੀ।
ਅਨਕ ਬਾਰ ਕਰ ਚੁੱਕਿਓ ਲੜਾਈ।
ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਅਨੇਕਾਂ ਵਾਰ ਪਹਾੜੀ ਰਾਜਿਆਂ ਨਾਲ ਔਰ ਚੜ੍ਹ ਕੇ ਆਉਣ ਵਾਲੇ ਤੁਰਕਾਂ ਨਾਲ ਵੀ ਲੜਾਈ ਕਰ ਚੁੱਕੇ ਹਨ।
ਸਭ ਤੇ ਕਰਹਿ ਹੀਨ ਵਡਿਆਈ।
ਅਤੇ ਇਵੇਂ ਆਖਦਾ ਹੈ ਕਿ ਇਹ ਤਾਂ ਸਭ ਨਾਲੋਂ ਜੋ ਵਡਿਆਈ ਹੈ ਉਹ ਘਟਾ ਰਹੇ ਹਨ ਗੁਰੂ ਘਰ ਦੀ।
ਸੁਨ ਪੁਨ ਉਦੇ ਸਿੰਘ ਸਮਝਾਇਓ।
ਇਸ ਤਰ੍ਹਾਂ ਦੁਨੀ ਚੰਦ ਦੇ ਜੋ ਅਸ਼ਰਧਕਤਾ ਦੇ ਨਿਸ਼ਰਧਕ ਪੁਣੇ ਦੇ ਬੋਲ ਜਦੋਂ ਸੁਣੇ ਹਨ ਭਾਈ ਉਦੈ ਸਿੰਘ ਨੇ ਤਾਂ ਸੁਣ ਕੇ ਸਮਝਾਉਣ ਲੱਗੇ ਹਨ।
ਧੀਰਜ ਧਰਨ ਤੋਹੇ ਬਣ ਆਇਓ।
ਦੁਨੀ ਚੰਦ ਤੈਨੂੰ ਧੀਰਜ ਧਾਰ ਕੇ ਰੱਖਣੀ ਚਾਹੀਦੀ ਹੈ।
ਇਮ ਕਹਿਬੋ ਸਤਿਗੁਰੂ ਸੁਜਾਨੇ।
ਤੇ ਅੰਤਰਜਾਮੀ ਸਤਿਗੁਰੂ ਮਹਾਰਾਜ ਸਾਹਿਬ ਜੋ ਸਰਬਕਲਾ ਸਮਰੱਥ ਨੇ, ਸਭ ਕੁਝ ਜਾਣਨ ਵਾਲੇ ਹਨ, ਜੋ ਕੁਛ ਵੀ ਕਰਦੇ ਹਨ ਸਤਿਗੁਰੂ ਜੀ ਭਲੀ ਹੀ ਕਰਦੇ ਹਨ, ਇਸ ਤਰ੍ਹਾਂ ਦੇ ਬੋਲ ਕਹਿਣੇ ਨਹੀਂ ਬਣਦੇ ਸਤਿਗੁਰਾਂ ਨੂੰ ਤੇਰੇ ਵੱਲੋਂ।
ਉਚਿਤ ਨਾ ਤੋ ਕਹੋ ਸਮਝੋ ਸਿਆਣੇ।
ਸਿਆਣਾ ਬਣ ਕੇ ਸਮਝਣਾ ਕਰ ਦੁਨੀ ਚੰਦ, ਤੇਰੇ ਵੱਲੋਂ ਗੁਰੂ ਮਹਾਰਾਜ ਸਾਹਿਬ ਨੂੰ ਇਵੇਂ ਨਹੀਂ ਆਖਣਾ ਚਾਹੀਦਾ।
ਨਿਪਜਿਓ ਸਾਲੋ ਬੰਸ ਮਜਹਰੀ।
ਭਾਈ ਸਾਲੋ ਦੀ ਬੰਸ ਵਿੱਚ ਤੇਰਾ ਜਨਮ ਹੋਇਆ।
ਸ਼ਰਧਾ ਧਰੋ ਸਦਾ ਉਰ ਪਹਰੀ।
ਤੇ ਆਪਣੇ ਵੱਡਿਆਂ ਤੋਂ ਸੇਧ ਲੈ, ਭਾਈ ਸਾਲੋ ਤੋਂ ਸਿੱਖਿਆ ਲੈ ਕਿ ਤੇਰੇ ਵਡੇਰੇ ਹੋਏ ਹਨ ਕਿੰਨੇ ਅਨਿੰਨ ਸ਼ਰਧਾਲੂ ਹੋਏ ਆ ਭਾਈ ਸਾਲੋ ਜੀ ਗੁਰੂ ਘਰ ਦੇ। ਜਦੋਂ ਪਾਸ ਆਇਆ ਕਰਦੇ ਸਨ ਸਤਿਗੁਰੂ ਮਹਾਰਾਜ ਸਾਹਿਬ ਦੇ, ਤਾਂ ਉਸ ਵੇਲੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਵਚਨ ਆਖਣਾ ਕਿ ਆਓ ਭਾਈ ਸਾਲੋ ਜੀ ਅਨਿੰਨ ਸਿੱਖ ਗੁਰੂ ਘਰ ਦੇ, ਤੁਸੀਂ ਪਿਆਰੇ ਸਿੱਖ ਆਏ ਹੋ। ਇਸ ਪ੍ਰਕਾਰ ਅਨਿੰਨ ਸਿੱਖ ਹੋਣ ਦੀ, ਬਹੁਤ ਅਤਿਅੰਤ ਪਿਆਰੇ ਸਿੱਖ ਹੋਣ ਦੀ ਵਡਿਆਈ ਜਿਸ ਭਾਈ ਸਾਲੋ ਜੀ ਨੂੰ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸੋ ਉਹਨਾਂ ਦੀ ਕਰਨੀ ਕਮਾਈ ਤੋਂ, ਭਗਤੀ ਤੋਂ, ਗੁਰੂ ਮਹਾਰਾਜ ਸਾਹਿਬ ਜੀ ਪ੍ਰਤੀ ਸ਼ਰਧਾ ਤੋਂ ਆਪਣੇ ਹਿਰਦੇ ਵਿੱਚ ਸੇਧ ਕਿਉਂ ਨਹੀਂ ਲੈਂਦਾ ਤੂੰ ਦੁਨੀ ਚੰਦ।
ਕਹਿ ਗੁਰਬਖਸ਼ ਸਿੰਘ ਸੁਨ ਸਰੋਤਾ।
ਜਿਨ੍ਹਾਂ ਨੇ ਭਾਰੀ ਸ਼ਰਧਾ ਧਾਰਨ ਕਰਕੇ ਹਿਰਦੇ ਵਿੱਚ ਰੱਖੀ ਸੀ, ਉਹਨਾਂ ਆਪਣੇ ਵਡੇਰਿਆਂ ਗੁਰਸਿੱਖਾਂ ਤੋਂ ਹਿਰਦੇ ਵਿੱਚ ਸ਼ਰਧਾ ਧਾਰਨ ਕਰ ਸਿੱਖਿਆ ਲੈ ਕੇ, ਤਾਂ ਇਸ ਪ੍ਰਕਾਰ ਭਾਈ ਉਦੈ ਸਿੰਘ ਨੇ ਦੁਨੀ ਚੰਦ ਨੂੰ ਜਦੋਂ ਸਮਝਾਇਆ ਹੈ ਤਾਂ ਸੁਣ ਕੇ ਫਿਰ ਦੁਨੀ ਚੰਦ ਹੋਰ ਪਾਸੇ ਤੁਰਿਆ, ਹੋਰਨਾਂ ਗੁਰਸਿੱਖਾਂ ਕੋਲ ਜਾਣ ਲੱਗਾ। ਸੋ ਭਾਈ ਗੁਰਬਖਸ਼ ਸਿੰਘ ਜੀ ਜੋ ਹਨ, ਭਾਈ ਰਾਮ ਕੁਰ ਜੀ ਜਿਨ੍ਹਾਂ ਦਾ ਅੰਮ੍ਰਿਤ ਛਕੇ ਦਾ ਨਾਮ ਭਾਈ ਗੁਰਬਖਸ਼ ਸਿੰਘ ਹੈ, ਭਾਈ ਗੁਰਬਖਸ਼ ਸਿੰਘ ਜੀ ਨੇ ਇਹ ਕਥਾ ਜਦੋਂ ਸਿੱਖਾਂ ਨੂੰ ਸਰਵਣ ਕਰਾਈ ਹੈ ਤਾਂ ਉਹ ਭਾਈ ਸਾਹਿਬ ਸਿੰਘ ਨੇ ਕਥਾ ਲਿਖੀ ਹੈ, ਉਸ ਕਥਾ ਤੋਂ ਇਹ ਪ੍ਰਸੰਗ ਲੈ ਕੇ ਕਵੀ ਜੀ ਨੇ ਲਿਖੇ ਹਨ। ਅਤੇ ਜਿੱਥੇ ਜਿੱਥੇ ਬਚਨ ਭਾਈ ਰਾਮ ਕੁਰ ਜੀ ਵੱਲੋਂ ਕਹੇ ਹਨ ਉਸੇ ਤਰ੍ਹਾਂ ਹੀ ਕਵੀ ਜੀ ਨੇ ਸਾਧ ਸੰਗਤ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਜੀ ਦੱਸਦੇ ਹਨ ਕਿ ਸਰੋਤਾ ਜਨੋ ਸੁਣੋ,
ਦੁਨੀ ਚੰਦ ਕਹਿ ਹੌਲ ਉਦੋਤਾ।
ਦੁਨੀ ਚੰਦ ਦੇ ਮਨ ਵਿੱਚ ਬੜਾ ਹੌਲ ਜੋ ਪ੍ਰਗਟ ਹੋਇਆ ਹੈ, ਬਹੁਤ ਘਬਰਾਹਟ ਹੋਈ।
ਉਦੈ ਸਿੰਘ ਕੋ ਤਜ ਤਤਕਾਲਾ।
ਛੇਤੀ ਹੀ ਜਦੋਂ ਭਾਈ ਉਦੈ ਸਿੰਘ ਦੇ ਕਹੇ ਹੋਏ ਬਚਨ ਤਾਂ ਭਾਵੇਂ ਸੁਣ ਲਏ ਪਰ ਮੰਨਣ ਦਾ ਖਿਆਲ ਨਾ ਆਇਆ, ਛੱਡ ਕੇ ਉੱਥੋਂ ਉੱਠਿਆ ਹੈ ਫਿਰ।
ਮੁਝ ਢਿੱਗ ਆਇਓ ਹੋ ਤ੍ਰਸਤ ਵਿਸਾਲਾ।
ਭਾਈ ਉਦੈ ਸਿੰਘ ਪਾਸੋਂ ਉੱਠ ਕੇ ਬਹੁਤਾ ਡਰਦਾ ਹੋਇਆ ਦੁਨੀ ਚੰਦ ਚੱਲ ਕੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਹਨ ਕਿ ਮੇਰੇ ਪਾਸ ਆ ਗਿਆ।
ਬੈਠਿਓ ਨਿਕਟ ਸੁਣਾਵਨ ਲਾਗਾ।
ਤੇ ਮੇਰੇ ਕੋਲ ਆ ਕੇ ਬਹਿ ਕੇ ਮੈਨੂੰ ਵੀ ਆਪਣੀ ਕੁਝ ਸਿੱਖਿਆ ਸੁਣਾਉਣ ਸ਼ੁਰੂ ਕਰਨ ਦਿੱਤੀ ਉਸਨੇ।
ਦੇਖੋ ਹਮਨੇ ਕੀਏ ਗੁਰ ਜਾਗਾ।
ਕਹਿੰਦਾ ਕਿ ਵੇਖੋ ਅਸਾਂ ਹੀ ਗੁਰਾਂ ਨੂੰ ਪਹਿਲੇ ਗੁਰਾਂ ਦੇ ਅਸਥਾਨ 'ਤੇ ਉਹਨਾਂ ਦੇ ਗੁਰਤਾ ਗੱਦੀ ਦੇ ਅਸਥਾਨ ਉੱਪਰ ਪ੍ਰਗਟ ਕੀਤਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਿਆਈ ਗੱਦੀ 'ਤੇ।
ਸਗਰੀ ਸੰਗਤ ਚਰਨ ਝੁਕਾਈ।
ਅਤੇ ਸਭ ਸੰਗਤਾਂ ਨੂੰ ਪ੍ਰੇਰਿਆ ਹੈ, ਅਸੀਂ ਮਸੰਦ ਲੋਕਾਂ ਨੇ ਵੀ ਔਰ ਤੁਸਾਂ ਵੀ, ਕਿਉਂਕਿ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਵਿੱਚੋਂ ਹੋ ਭਾਈ ਰਾਮ ਕੋਇਰ ਜੀ, ਔਰ ਅਸੀਂ ਮਸੰਦ ਲੋਕਾਂ ਨੇ ਵੀ ਇਹੋ ਹੋਰਨਾਂ ਸੰਗਤਾਂ ਨੂੰ ਦੱਸਿਆ ਕਿ ਗੁਰੂ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅਸਥਾਨ 'ਤੇ ਉਹਨਾਂ ਦੇ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹਨ। ਇਸ ਪ੍ਰਕਾਰ ਸੰਗਤਾਂ ਨੂੰ ਸਿੱਖਿਆ ਦੇ ਕੇ ਅਸੀਂ ਸਮੂਹ ਸੰਗਤਾਂ ਨੂੰ ਇਹਨਾਂ ਦੇ ਚਰਨਾਂ ਵਿੱਚ ਝੁਕਾਇਆ ਹੈ।
ਸੋ ਅਬ ਪੇਸ਼ ਹਮਾਰੇ ਆਈ।
ਅਤੇ ਜੋ ਵਡਿਆਈ ਅਸਾਂ ਪ੍ਰਗਟ ਕਰਾਈ ਹੈ ਇਹਨਾਂ ਦੀ, ਅਤੇ ਉਹ ਵਡਿਆਈ ਹੁਣ ਸਾਡੇ ਹੀ ਸਾਹਮਣੇ ਆਣ ਗਈ ਆ ਪਈ ਹੈ। ਭਾਵ ਜੋ ਅਸੀਂ ਇਹਨਾਂ ਨੂੰ ਪ੍ਰਗਟ ਕੀਤਾ ਹੈ ਨਾ, ਅਤੇ ਉਹ ਸਾਨੂੰ ਪੇਸ਼ ਆਇਆ ਹੈ, ਹੁਣ ਸਾਨੂੰ ਮਹਿੰਗਾ ਪੈ ਗਿਆ ਹੈ, ਜਿਸ ਕਰਕੇ ਇਹਨਾਂ ਦਾ ਸਾਨੂੰ ਵਚਨ ਮੰਨਣਾ ਪੈ ਰਿਹਾ ਹੈ। ਇਹਨਾਂ ਵੱਲੋਂ ਸਾਨੂੰ ਹਾਥੀਆਂ ਨਾਲ ਲੜਨ ਦਾ ਹੁਕਮ ਦਿੱਤਾ ਜਾ ਰਿਹਾ ਹੈ।
ਮਾਝੇ ਕੇ ਸਿੱਖ ਗਨ ਮੈਂ ਲਿਆਇਓ।
ਅਤੇ ਮੈਂ ਤਾਂ ਬਹੁਤ ਸਾਰੇ ਮਾਝੇ ਦੇ ਸਿੱਖਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਪਾਸ ਲੈ ਕੇ ਆਇਆ ਹਾਂ।
ਅਬ ਚਾਹਤ ਗਜ ਤੇ ਤੁੜਵਾਇਓ।
ਅਤੇ ਹੁਣ ਤਾਂ ਮੇਰਾ ਇਹਨਾਂ ਨੇ ਖਿਆਲ ਹੀ ਨਹੀਂ ਕੀਤਾ ਕਿ ਇੰਨੇ ਵੱਡੀ ਗਿਣਤੀ ਵਿੱਚ ਮਾਝੇ ਦੇ ਸਿੱਖ ਇਕੱਠੇ ਕਰਕੇ ਲਿਆਉਂਦੇ ਆ, ਅਤੇ ਸਗੋਂ ਮੈਨੂੰ ਇਹ ਹਾਥੀ ਦੇ ਪਾਸੋਂ ਤੁੜਵਾਉਣਾ ਮਰਵਾਉਣਾ ਚਾਹੁਣ ਲੱਗੇ ਹਨ।
ਹਮ ਤੁਮ ਹੈਨ ਜੀ ਕੀ ਦੋ।
ਅਤੇ ਇਸ ਤਰ੍ਹਾਂ ਦੁਨੀ ਚੰਦ ਨੇ ਆਖਿਆ ਭਾਈ ਰਾਮ ਕੋਇਰ ਜੀ ਨੂੰ ਕਿ ਭਾਈ ਰਾਮ ਕੋਇਰ, ਅਸੀਂ ਅਤੇ ਤੁਸੀਂ ਜੋ ਹਨ, ਅਸੀਂ ਗੁਰਾਂ ਦੇ ਬਹੁਤ ਨੇੜੇ ਰਹਿਣ ਵਾਲੇ ਹਾਂ।
ਦੁੱਖ ਮਹਿ ਦੁਖੀ ਸੁਖੀ ਸੁਖ ਜੋ।
ਅਤੇ ਜਦੋਂ ਕਿ ਜਿਵੇਂ ਸਾਨੂੰ ਜੇਕਰ ਦੁੱਖ ਹੁੰਦਾ ਆ ਤਾਂ ਤੁਹਾਨੂੰ ਵੀ ਦੁੱਖ ਹੁੰਦਾ ਹੈ, ਜੇ ਅਸੀਂ ਸੁਖੀ ਹੁੰਦੇ ਹਾਂ ਤਾਂ ਤੁਸੀਂ ਵੀ ਸੁਖੀ ਹੁੰਦੇ ਹੋ। ਇਸ ਕਰਕੇ ਇੱਕ ਸਮਾਨ ਸਾਨੂੰ ਦੁੱਖ ਸੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਪਦਾ ਪਰੀ ਆਨ ਮੁਝ ਭਾਰੀ।
ਅਤੇ ਜਿਵੇਂ ਕਿ ਮੇਰੇ ਉੱਪਰ ਭਾਰੀ ਵਿਪਤਾ ਆਉਣ ਪਈ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਕਹਿ ਦਿੱਤਾ ਹੈ।
ਸੰਗੀ ਬਨ ਕਹਿ ਲੇ ਹੋ ਉਬਾਰੀ।
ਅਤੇ ਇਸ ਕਰਕੇ ਭਾਈ ਰਾਮ ਕੋਇਰ, ਤੂੰ ਵੀ ਮੇਰਾ ਸਾਥੀ ਬਣ। ਮੈਂ ਡਰ ਗਿਆ ਹਾਂ ਨਾ, ਜੇ ਮੇਰੇ ਉੱਪਰ ਵਿਪਤਾ ਪਈ ਆ, ਮੈਨੂੰ ਗੁਰਾਂ ਨੇ ਹਾਥੀ ਨਾਲ ਲੜਨ ਵਾਸਤੇ ਕਹਿ ਦਿੱਤਾ ਆ, ਅਤੇ ਇਹ ਭਾਰੀ ਵਿਪਤਾ ਦਾ ਸਾਹਮਣਾ ਮੈਨੂੰ ਕਰਨਾ ਪਏਗਾ, ਇਸ ਕਰਕੇ ਹੁਣ ਤੂੰ ਮੇਰਾ ਸਾਥ ਦੇ ਸਾਥੀ ਬਣ ਕੇ।
ਕਹਿ ਮਿਲ ਜੁੱਧ ਹਟਾਵਨ ਕਰੋ।
ਅਤੇ ਮੈਨੂੰ ਵੀ ਬਚਾ ਲੈ ਅਤੇ ਆਪ ਵੀ ਬਚ ਸਕੇਗਾ। ਅਤੇ ਜੇ ਇਹ ਉਪਰਾਲਾ ਇੱਥੋਂ ਬਚਾਉਣ ਦਾ ਕਿਸੇ ਪ੍ਰਕਾਰ ਦਾ ਨਹੀਂ ਹੋ ਸਕਦਾ ਨਾ, ਤਾਂ ਫਿਰ ਮਿਲ ਕਰਕੇ ਅਸੀਂ ਗੁਰੂ ਮਹਾਰਾਜ ਸਾਹਿਬ ਨੂੰ ਪਹਾੜੀ ਰਾਜਿਆਂ ਨਾਲ ਯੁੱਧ ਜੰਗ ਕਰਨ ਤੋਂ ਹਟਾ ਦੇਈਏ।
ਕਹਿ ਹੋਏ ਸੰਗ ਭਜ ਚੱਲ ਪਰੋ।
ਅਤੇ ਜਾਂ ਫਿਰ ਇਵੇਂ ਕਰ ਕੇ ਮੇਰਾ ਸਾਥੀ ਬਣ ਕੇ ਮੇਰੇ ਨਾਲ ਭੱਜਣ ਦੀ ਤਿਆਰੀ ਕਰ ਇੱਥੋਂ ਨੱਠਣ ਦੀ।
ਇਸ ਮਹਿ ਗੁਰ ਕੇ ਲੱਛਣ ਕੋਏ ਨਾ।
ਅਤੇ ਇਸ ਤਰ੍ਹਾਂ ਫਿਰ ਦੁਨੀ ਚੰਦ ਆਖਦਾ ਆ, ਜਿਵੇਂ ਨਿਸ਼ਰਦਕ ਲੋਕ ਕਹਿੰਦੇ ਹਨ, ਜਿਹੜੇ ਬੋਲ ਗੁਰੂ ਕਾ ਸਿੱਖ ਕਦੇ ਵਾਸਤੇ ਨਹੀਂ ਕਹਿ ਸਕਦਾ। ਸਾਧ ਸੰਗਤ ਇਹ ਕਹਿੰਦਾ ਆ ਦੁਨੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਕਿ ਇਹਨਾਂ ਵਿੱਚ ਗੁਰੂਆਂ ਵਾਲਾ ਕੋਈ ਲੱਛਣ ਨਹੀਂ ਹੈ।
ਰਹੇ ਸਮੀਪ ਅਵਲੋਕੇ ਲੋਇਨ।
ਅਤੇ ਕਹਿੰਦਾ ਆ ਕਿ ਮੈਂ ਤਾਂ ਜੋ ਇਹਨਾਂ ਦੇ ਪਾਸ ਰਹਿ ਕੇ ਵੀ ਅੱਖਾਂ ਨਾਲ ਵੇਖ ਲਿਆ, ਵਿਚਾਰ ਕੇ ਤੱਕ ਲਿਆ ਆ ਕਿ ਇਹਨਾਂ ਵਿੱਚ ਜੋ ਸ਼ਾਂਤ ਸੁਭਾਅ ਵਿੱਚ ਰਹਿਣ ਵਾਲੇ ਗੁਰੂਆਂ ਵਾਲੇ ਲੱਛਣ ਨਹੀਂ ਹਨ।
ਅਬ ਕਰਤਾਰਪੁਰੇ ਚੱਲ ਬਰੈ।
ਅਤੇ ਹੁਣ ਅਸੀਂ ਇੱਥੋਂ ਚੱਲ ਕੇ ਜਾਵਾਂਗੇ ਕਰਤਾਰਪੁਰ, ਜੋ ਦੁਆਬੇ ਵਿੱਚ ਵਸਾਇਆ ਹੋਇਆ ਨਗਰ ਹੈ, ਜਿੱਥੇ ਧੀਰ ਮੱਲ ਰਹਿੰਦਾ ਹੈ।
ਧੀਰ ਮਲ ਕੋ ਬੜ ਗੁਰ ਕਰੈ।
ਤੇ ਅਸੀਂ ਤਾਂ ਮਿਲ ਕੇ ਮਸੰਦ ਲੋਕ, ਔਰ ਤੁਸੀਂ ਵੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚੋਂ ਹੋ ਭਾਈ ਰਾਮ ਕੌਰ, ਅਤੇ ਅਸੀਂ ਮਿਲ ਕੇ ਹੀ ਜੋ ਧੀਰ ਮਲ ਨੂੰ ਹੀ ਵੱਡਾ ਗੁਰੂ ਕਰਕੇ ਪ੍ਰਗਟ ਕਰ ਦੇਵਾਂਗੇ ਸੰਗਤਾਂ ਵਿੱਚ।
ਸੰਗਤ ਸਗਰੀ ਤਹਾਂ ਲਿਜਾਵੈ।
ਅਤੇ ਜਿੱਥੇ ਕਿਤੋਂ ਵੀ ਸੰਗਤਾਂ ਨੂੰ ਇਕੱਤਰ ਕਰਕੇ ਅਸੀਂ ਧੀਰ ਮਲ ਦੇ ਪਾਸ ਹੀ ਲਿਜਾਇਆ ਕਰਾਂਗੇ।
ਅਨਕ ਅਕੋਰਨ ਕੋ ਅਰਪਾਵੈ।
ਅਤੇ ਅਨੇਕਾਂ ਹੀ ਭੇਟਾਵਾ ਉਹਨਾਂ ਦੇ ਪਾਸ, ਧੀਰ ਮਲ ਦੇ ਪਾਸ ਹੀ ਅਰਪਣ ਕਰਾਵਾਂਗੇ ਸੰਗਤਾਂ ਕੋਲੋਂ।
ਗੁਰੂ ਕਰਨ ਤਾਉ ਹਮਾਰੇ ਹੱਥ ਹੈ।
ਇਵੇਂ ਕਹਿੰਦਾ ਆ ਕਿ ਅਸੀਂ ਮਸੰਦ ਲੋਕ ਹਾਂ, ਔਰ ਜਿਹੜੇ ਤੁਹਾਡੇ ਜਿਹੇ ਗੁਰੂ ਘਰ ਦੇ ਜੋ ਅਨੇਨ ਸਿੱਖਾਂ ਦੀ ਵੰਸ਼ ਵਿੱਚੋਂ ਹਨ, ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚੋਂ ਹੋ ਤੁਸੀਂ, ਸੋ ਇਸ ਕਰਕੇ ਸਾਡੇ ਵੱਸ ਵਿੱਚ ਹੈ ਗੁਰੂ ਬਣਾਉਣਾ।
ਜਹੈ ਸੰਗਤ ਜੁਤ ਟੇਕ ਹੈ ਮੱਥ ਹੈ।
ਅਤੇ ਜਿੱਥੇ ਕਿਤੇ ਅਸੀਂ ਸੰਗਤਾਂ ਨੂੰ ਕਹਿ ਦੇਈਏ, ਦੱਸ ਦੇਈਏ ਕਿ ਇਹੋ ਹੀ ਪੂਰਾ ਗੁਰੂ ਹੈ, ਇਹੋ ਹੀ ਗੁਰਤਾ ਗੱਦੀ ਦਾ ਮਾਲਕ ਹੈ, ਗੁਰਾਂ ਦੇ ਅਸਥਾਨ ਉੱਪਰ ਸੱਚਾ ਗੁਰੂ ਹੈ, ਇਵੇਂ ਜਦੋਂ ਸੰਗਤਾਂ ਨੂੰ ਦੱਸ ਦਿਆਂਗੇ ਤਾਂ ਫਿਰ ਉੱਥੇ ਹੀ ਉਸ ਦੇ ਪੈਰਾਂ ਅੱਗੇ ਹੀ ਸੰਗਤਾਂ ਮੱਥਾ ਟੇਕਣਗੀਆਂ।
ਤਹੀ ਚੌਹ ਦਿਸ਼ਕੇ ਸਿੱਖ ਆਵੈ।
ਅਤੇ ਉੱਥੇ ਹੀ ਚਾਰੇ ਦਿਸ਼ਾਵਾਂ ਤੋਂ ਚੱਲ ਚੱਲ ਕੇ ਸਿੱਖ ਆ ਕੇ ਝੁਕਿਆ ਕਰਨਗੇ, ਨਮਸਕਾਰਾਂ ਕਰਨਗੇ ਔਰ ਭੇਟਾਵਾਂ ਅਰਪਣਗੇ।
ਗੁਰੂ ਜਾਣ ਕਰ ਸੀਸ ਨਿਵਾਵੈ।
ਅਤੇ ਉਸ ਨੂੰ ਹੀ ਪੂਰਾ ਗੁਰੂ ਨਾਨਕ ਦੇਵ ਜੀ ਦਾ ਰੂਪ ਜਾਣ ਕੇ ਹੀ ਸਿੱਖ ਸੰਗਤਾਂ ਮੱਥਾ ਟੇਕਣਗੀਆਂ।
ਧੀਰ ਮਲ ਅੱਗੇ ਬਹੁ ਬਾਰੀ।
ਅਤੇ ਇਸ ਤਰ੍ਹਾਂ ਸੁਣ ਲਓ ਕਿ ਜੋ ਧੀਰ ਮਲ ਹੈ ਉਸ ਨੇ ਪਹਿਲਾਂ ਵੀ ਕਈ ਵਾਰ
ਪਠੇ ਸਿੱਖ ਤੁਮ ਸਦਨ ਮਜਹਰੀ।
ਅਤੇ ਇਵੇਂ ਦੁਨੀ ਚੰਦ ਆਖਦਾ ਭਾਈ ਰਾਮ ਕੌਰ ਜੀ ਨੂੰ ਕਿ ਪਹਿਲਾਂ ਕਈ ਦਫ਼ਾ ਧੀਰ ਮਲ ਨੇ ਤੁਹਾਡੇ ਘਰ ਵਿੱਚ ਆਪਣਿਆਂ ਸਿੱਖਾਂ ਸੇਵਕਾਂ ਨੂੰ ਭੇਜਿਆ ਸੀ।
ਕਲਗੀ ਜਗਾ ਬਾਜ ਪਠ ਦੀਜੈ।
ਅਤੇ ਧੀਰ ਮਲ ਨੇ ਕਹਿ ਕੇ ਇਹ ਸੁਨੇਹਾ ਤੁਹਾਡੇ ਕੋਲ ਘੱਲਿਆ ਸੀ ਕਿ ਮੇਰੇ ਪਾਸ ਤੁਸੀਂ ਇੱਕ ਕਲਗੀ ਮੈਨੂੰ ਭੇਟਾ ਕਰਨ ਵਾਸਤੇ ਭੇਜ ਦਿਓ, ਔਰ ਇੱਕ ਬਾਜ ਮੇਰੀ ਵਡਿਆਈ ਵਾਸਤੇ ਜੇ ਤੁਸੀਂ ਮੈਨੂੰ ਅਰਪ ਦਿਓ ਭੇਜ ਦਿਓ ਮੇਰੇ ਪਾਸ।
ਬੜ ਉਪਕਾਰ ਮੋਹੇ ਪਰ ਕੀਜੈ।
ਤਾਂ ਇਹ ਮੇਰੇ ਉੱਪਰ ਤੁਹਾਡਾ ਬਹੁਤ ਵੱਡਾ ਉਪਕਾਰ ਹੋਵੇਗਾ। ਐਸਾ ਉਪਕਾਰ ਕਰਨ ਲਈ ਧੀਰ ਮਲ ਨੇ ਤੁਹਾਡੇ ਕੋਲ ਸੁਨੇਹੇ ਘੱਲੇ ਸਨ।
ਚਾਹੋ ਦਰਬ ਮੋਹੇ ਤੇ ਜੇਤਾ।
ਅਤੇ ਇਵੇਂ ਉਸਨੇ ਆਖਿਆ ਸੀ ਧੀਰ ਮਲ ਨੇ, ਤੁਹਾਡੇ ਪਾਸ ਸੁਨੇਹਾ ਭੇਜਿਆ ਸੀ ਕਿ ਰਾਮ ਕੌਰ ਜੀ ਜਿੰਨਾ ਵੀ ਮੇਰੇ ਕੋਲੋਂ ਧਨ ਤੁਸੀਂ ਲੈਣਾ ਚਾਹੁੰਦੇ ਹੋ ਲੈ ਲਓ।
ਬਿਨਾਂ ਬਿਲੰਬ ਪਠਾਉ ਅਪ ਅਬ ਤੇਤਾ।
ਅਤੇ ਕਿਹਾ ਸੀ ਕਿ ਬਿਨਾਂ ਦੇਰੀ ਤੋਂ ਉਹਨਾਂ ਹੀ ਧਨ ਜਿੰਨਾ ਤੁਹਾਨੂੰ ਚਾਹੀਦਾ ਆ, ਅਤੇ ਜਿੰਨਾ ਧਨ ਤੁਸੀਂ ਕਹੋਗੇ ਕਿ ਜੇ ਇੰਨਾ ਜ਼ਿਆਦਾ ਧਨ ਦੇ ਦੇਵੇਂਗਾ ਤਾਂ ਫਿਰ ਤੈਨੂੰ ਅਸੀਂ ਕਲਗੀ ਅਤੇ ਬਾਜ ਦੇ ਦਿਆਂਗੇ, ਤਾਂ ਫਿਰ ਤੈਨੂੰ ਗੁਰੂ ਪ੍ਰਗਟ ਕਰ ਦਿਆਂਗੇ, ਅਤੇ ਇਵੇਂ ਜੇਕਰ ਤੁਸੀਂ ਕਹਿੰਦੇ ਹੋ ਤਾਂ ਉਹਨਾਂ ਹੀ ਧਨ ਮੈਂ ਤੁਹਾਡੇ ਕੋਲ ਭੇਜ ਦਿੰਦਾ ਹਾਂ।
ਤੁਮ ਘਰ ਤੇ ਮਮ ਵੱਡ ਵਡਿਆਈ।
ਅਤੇ ਇਵੇਂ ਧੀਰ ਮਲ ਨੇ ਤੁਹਾਡੇ ਪਾਸ ਸੁਨੇਹੇ ਘੱਲੇ ਸਨ ਕਿ ਰਾਮ ਕੌਰ ਜੀ ਤੁਹਾਡੇ ਘਰ ਤੋਂ ਹੀ ਸਾਡੀ ਵੱਡੀ ਵਡਿਆਈ ਪ੍ਰਗਟ ਹੋ ਸਕਦੀ ਹੈ।
ਵਿਦਿਤ ਹੈ ਜਗਤ ਆਏ ਸਮਦਾਈ।
ਅਤੇ ਜਗਤ ਵਿੱਚ ਅਸੀਂ ਗੁਰੂ ਕਰਕੇ ਪ੍ਰਗਟ ਹੋ ਜਾਵਾਂਗੇ ਤਾਂ ਸਭ ਸੰਗਤਾਂ ਸਾਡੇ ਪਾਸ ਹੀ ਆਣ ਕੇ ਝੁਕਿਆ ਕਰਨਗੀਆਂ।
ਸਦਾ ਪ੍ਰਤੀਖਤ ਤੁਮ ਕੋ ਸੋਈ।
ਅਤੇ ਇਸ ਤਰ੍ਹਾਂ ਦੁਨੀ ਚੰਦ ਦੱਸਦਾ ਆ, ਭਾਈ ਰਾਮ ਕੌਰ ਜੀ ਨੂੰ ਚੇਤਾ ਕਰਾਉਂਦਾ ਆ ਕਿ ਧੀਰ ਮਲ ਤੁਹਾਡੇ ਕੋਲ ਕਈ ਵੇਰਾ ਆਪਣੇ ਸੇਵਕ ਭੇਜਦਾ ਰਿਹਾ ਆ, ਤੁਹਾਨੂੰ ਇਹ ਸੁਨੇਹਾ ਘੱਲਦਾ ਰਿਹਾ ਕਿ ਬਾਜ ਕਲਗੀ ਆਦਿਕ ਭੇਟਾ ਕਰੋ, ਔਰ ਸੰਗਤਾਂ ਨੂੰ ਇੱਕ ਵਾਰ ਦੱਸ ਦਿਓ ਕਿ ਧੀਰ ਮਲ ਵੀ ਸਤਿਕਾਰਯੋਗ ਗੁਰੂ ਹੀ ਹੈ, ਤਾਂ ਫਿਰ ਸੋ ਉਡੀਕਦਾ ਰਿਹਾ ਨਾ ਜਿਹੜਾ ਧੀਰ ਮਲ ਤੁਹਾਨੂੰ ਕਈ ਵਾਰ।
ਨਿਕਸਹੋ ਚਲਹੋ ਮਿਲ ਹੈ ਅਬ ਦੋਈ।
ਅਤੇ ਉਸਨੇ ਪਾਸ ਅਸੀਂ ਇੱਥੋਂ ਅਨੰਦਪੁਰ ਸਾਹਿਬ ਦੇ ਵਿੱਚੋਂ ਨਿਕਲ ਕੇ ਦੋਵੇਂ ਪਹੁੰਚ ਜਾਈਏ ਕਰਤਾਰਪੁਰ ਵਿੱਚ।
ਜੇ ਨਾ ਕਹਿਓ ਮਨ ਹੈ ਅਬ ਮੇਰਾ।
ਅਤੇ ਇਵੇਂ ਦੁਨੀ ਚੰਦ ਆਖਦਾ ਭਾਈ ਰਾਮ ਕੌਰ ਜੀ ਨੂੰ ਕਿ ਜੇਕਰ ਰਾਮ ਕੌਰ ਜੀ ਤੁਸੀਂ ਮੇਰਾ ਕਿਹਾ ਨਹੀਂ ਮੰਨਣਾ,
ਸੁਣੀਐ ਜਿਮ ਹੋਏ ਕਸ਼ਟ ਬਡੇਰਾ,
ਤਾਂ ਫਿਰ ਸੁਣ ਲਓ ਜਿੰਨਾ ਵੱਡਾ ਕਸ਼ਟ ਦੁੱਖ ਮਿਲੇਗਾ ਨਾ ਇੱਥੇ ਰਹਿ ਕੇ, ਅਤੇ ਉਹ ਵੀ ਮੈਥੋਂ ਤੁਸੀਂ ਸੁਣ ਲਓ, ਪਹਿਲਾਂ ਵਿਚਾਰ ਕਰ ਲਿਓ ਫਿਰ।
ਨਿਸਾ ਬਿਤੇ ਹੋਵਤ ਪੁਨਸਾਰਾ।
ਜਦੋਂ ਆਹ ਰਾਤ ਬੀਤ ਗਈ ਫਿਰ ਸਵੇਰ ਦਾ ਜਦ ਸਮਾਂ ਹੋਇਆ,
ਢੋਵਹਿ ਮਸਤ ਮਤੰਗ ਉਦਾਰਾ,
ਤਾਂ ਫਿਰ ਜਿਹੜੇ ਹਨ ਨਾ ਪਹਾੜੀ ਰਾਜੇ ਢੋਵਹਿ, ਸੋ ਢੋਣਗੇ ਆਪਣਾ ਹਾਥੀ ਜੋ ਹੈ ਨੇੜੇ ਲਿਆਉਣਗੇ ਇੱਧਰ, ਆਪਣਾ ਮਸਤ ਹਾਥੀ ਜੋ ਹੈ ਸ਼ਰਾਬ ਪਿਆ ਕੇ ਅਤੇ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਆਉਣਗੇ।
ਲੱਖਾਂ ਸੁਭਟ ਸੰਗ ਲੈ ਰਾਜੇ,
ਅਤੇ ਉਹ ਪਹਾੜੀ ਰਾਜਿਆਂ ਨੇ ਇਕੱਲਾ ਹਾਥੀ ਨਹੀਂ ਭੇਜਣਾ, ਹਾਥੀ ਨਾਲ ਆਪਣੇ ਲੱਖਾਂ ਦੀ ਗਿਣਤੀ ਵਿੱਚ ਸ਼ਸਤਰਧਾਰੀ ਸਿਪਾਹੀ ਵੀ ਲਿਆਉਣੇ ਹਨ।
ਤੋਰ ਹੈ ਤੁਰਤ ਆਣ ਦਰਵਾਜੇ,
ਅਤੇ ਛੇਤੀ ਹੀ ਆਣ ਕੇ ਉਹ ਲੋਹਗੜ੍ਹ ਦਾ ਕਿਲ੍ਹਾ ਦਾ ਜੋ ਦਰਵਾਜ਼ਾ ਹੈ ਤੁੜਾਉਣਗੇ ਹਾਥੀ ਪਾਸੋਂ।
ਜੋ ਸਨਮੁਖ ਹੋਏ ਜੋ ਕਟ ਸੋ ਕਟ ਜੈ ਹੈ,
ਜਿਹੜਾ ਵੀ ਸਾਹਮਣੇ ਹੋਵੇਗਾ ਉਸ ਵੇਲੇ ਸਾਡੇ ਵਰਗਾ, ਭਾਵੇਂ ਹੋਰ ਜੇ ਕੋਈ ਜਰਨੈਲ ਯੋਧੇ ਸੂਰਮੇ ਵੀ ਹੋਣਗੇ, ਉਹ ਵੀ ਸਾਹਮਣੇ ਆਉਣ ਵਾਲੇ ਕੱਟੇ ਜਾਣਗੇ ਹਾਥੀ ਵੱਲੋਂ ਜਾਂ ਉਹਨਾਂ ਦੀਆਂ ਫੌਜਾਂ ਵੱਲੋਂ।
ਦੀਨ ਭਏ ਤੇ ਰਿਪ ਗਹਿ ਲਹਿ,
ਅਤੇ ਜੇਕਰ ਕੋਈ ਅੱਗੋਂ ਦੀਨ ਬਣੇ, ਨਿਮਾਣਾ ਬਣੇਗਾ ਕਿ ਚਲੋ ਇਹਨਾਂ ਨੂੰ ਪ੍ਰੇਮ ਨਾਲ ਮਿਲਦੇ ਹਾਂ, ਕੀ ਆਖਣਾ, ਸ਼ਾਇਦ ਪਿਆਰ ਕੀਤਿਆਂ ਅੱਗੋਂ ਸ਼ਾਂਤ ਰਹਿਆ, ਸਾਨੂੰ ਇਹ ਬਖਸ਼ ਦੇਣਗੇ ਜਾਂ ਸਾਨੂੰ ਨਾ ਮਾਰਨਗੇ, ਜਿਵੇਂ ਸਾਧ ਸੰਗਤ ਕਈ ਲੋਕ ਇਸ ਪ੍ਰਕਾਰ ਡਰ ਕੇ ਘਬਰਾ ਕੇ ਨਿਮਾਣੇ ਬਣਨ ਦਾ ਯਤਨ ਕਰਦੇ ਆ ਕਿ ਸ਼ਾਇਦ ਦੁਸ਼ਮਣ ਸਾਡਾ ਲਿਹਾਜ਼ ਕਰੇਗਾ, ਪਰ ਸਾਧ ਸੰਗਤ ਜਿਹੜਾ ਮਤੀਆ ਕ੍ਰੋਧੀ ਹੰਕਾਰੀ ਜੋ ਦੁਸ਼ਮਣ ਹੈ ਨਾ, ਉਹ ਨਿਮਾਣਾ ਬਣਨ 'ਤੇ ਕਦੇ ਵਾਸਤੇ ਲਿਹਾਜ਼ ਨਹੀਂ ਕਰਦਾ ਕਿ ਨਿਮਰਤਾ ਸਹਿਤ ਹੋਇਆ ਜਾਂ ਅੱਗੋਂ ਬੇਨਤੀਆਂ ਕਰਦਾ ਹੈ। ਸਮੇਂ ਸਮੇਂ ਅਨੁਸਾਰ ਜਦੋਂ ਕਿਤੇ ਵੀ ਨਾ ਇਹਨਾਂ ਦੁਸ਼ਮਣ ਲੋਕਾਂ ਨੇ ਨਿਰਬਲਾਂ ਅਤੇ ਸ਼ਸਤਰਹੀਣਾਂ 'ਤੇ ਜਦੋਂ ਕਿਤੇ ਵਾਰ ਕੀਤੇ ਆ, ਨਿਮਾਣੀ ਜਨਤਾ ਨੇ ਕਮਜ਼ੋਰ ਜਨਤਾ ਨੇ ਜੇਕਰ ਅੱਗੋਂ ਬੇਨਤੀ ਕੀਤੀ ਕਿ ਸਾਨੂੰ ਬਖਸ਼ ਲਓ, ਸਾਡੇ ਵਿੱਚ ਕੋਈ ਸਮਰੱਥਾ ਨਹੀਂ ਹੈ, ਅਸੀਂ ਕਿਹੜਾ ਤੁਹਾਡੇ ਉੱਪਰ ਕੋਈ ਅੱਗੋਂ ਵਾਰ ਕਰਦੇ ਹਾਂ, ਤੁਹਾਨੂੰ ਨਾ ਮਾਰਿਆ ਨਾ ਮਾਰਨ ਵਾਸਤੇ ਤਿਆਰ ਹਾਂ, ਜਾਣ ਦਿਓ, ਸਾਡਾ ਲਿਹਾਜ਼ ਕਰੋ। ਇਸ ਤਰ੍ਹਾਂ ਕਈਆਂ ਨੇ ਸਮੇਂ ਸਮੇਂ ਅਨੁਸਾਰ ਦੁਸ਼ਮਣਾਂ ਦੇ ਅੱਗੇ ਭਾਵੇਂ ਹਾੜੇ ਕੱਢੇ, ਪਰ ਉਹਨਾਂ ਨੇ ਫਿਰ ਵੀ ਲਿਹਾਜ਼ ਨਹੀਂ ਕੀਤਾ, ਕੋਈ ਤਰਸ ਨਹੀਂ ਕੀਤਾ, ਦਇਆ ਕਰਕੇ ਉਹਨਾਂ ਨੂੰ ਛੱਡਿਆ ਨਹੀਂ ਹੈ। ਸੋ ਇਸ ਪ੍ਰਕਾਰ ਇਹ ਆਖਦਾ ਹੈ ਜੋ ਦੁਨੀ ਚੰਦ ਇਵੇਂ ਕਹਿੰਦਾ ਹੈ,
ਦੀਨ ਭਏ ਤੇ ਰਿਪ ਗਹਿ ਲਹਿ,
ਆਖਦਾ ਹੈ ਕਿ ਜੇਕਰ ਜੋ ਉਹਨਾਂ ਨਾਲ ਲੜੇ ਤਾਂ ਮਾਰੇ ਜਾਵਾਂਗੇ, ਅਤੇ ਜੇਕਰ ਅੱਗੋਂ ਦੀਨ ਬਣੇ, ਨਿਮਾਣੇ ਬਣ ਕੇ, ਗਰੀਬ ਬਣ ਕੇ ਬੇਨਤੀਆਂ ਕੀਤੀਆਂ, ਤਾਂ ਫਿਰ ਵੀ ਉਹਨਾਂ ਕਿਹੜਾ ਬਖਸ਼ਣਾ ਹੈ, ਉਹਨਾਂ ਪਕੜ ਲੈਣਾ ਵੈਰੀਆਂ ਨੇ।
ਕਰਕੇ ਕਰਕੇ ਕੈਦ ਸੋ ਦੇਹ ਸਜਾਈ,
ਅਤੇ ਕੈਦ ਵਿੱਚ ਪਾ ਕੇ ਫਿਰ ਬਹੁਤ ਲੰਮਾ ਸਮਾਂ ਕੈਦ ਵਿੱਚ ਹੀ ਰੱਖਣਗੇ, ਸਜਾਵਾਂ ਦੇਣਗੇ।
ਬੰਦ ਜੇਲ ਦਿੱਲੀ ਪਹੁੰਚਾਈ,
ਅਤੇ ਫਿਰ ਜੇਲ ਰੱਸਿਆਂ ਨਾਲ ਬੰਨ ਕੇ ਨਾ, ਅਤੇ ਫਿਰ ਦਿੱਲੀ ਸ਼ਹਿਰ ਵਿੱਚ ਪਹੁੰਚਾ ਦੇਣਗੇ, ਉੱਥੇ ਵੀ ਜੇਲ੍ਹ ਵਿੱਚ ਕੈਦ ਵਿੱਚ ਕੈਦਖਾਨੇ ਅੰਦਰ ਹੀ ਰਹਿਣਾ ਪਏਗਾ।
ਜਹੈਂ ਸਹਾਇਤਾ ਕਿਸ ਕੀ ਨਾਹੀਂ,
ਅਤੇ ਜਿਸ ਥਾਂ 'ਤੇ ਕਿਸੇ ਵੱਲੋਂ ਵੀ ਸਹਾਇਤਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਲੋਕ ਕੈਦ ਵਿੱਚ ਪਾ ਛੱਡਦੇ ਆ ਅਤੇ ਫਿਰ ਛੱਡਦੇ ਹੀ ਨਹੀਂ, ਕਦੇ ਵੀ ਉਹਨਾਂ ਨੇ ਛੱਡਣਾ ਹੀ ਨਹੀਂ ਹੁੰਦਾ। ਜਿਸ ਪ੍ਰਕਾਰ ਹਕੂਮਤਾਂ ਕਰਦੀਆਂ ਨਾ, ਜਦੋਂ ਭਾਵੇਂ ਸਜ਼ਾਵਾਂ ਕੱਟ ਵੀ ਚੁੱਕਣ, ਤਾਂ ਫਿਰ ਵੀ ਮਨਮਰਜ਼ੀ ਨਾਲ ਕਿਸੇ ਨੂੰ ਜੋ ਕੈਦ ਵਿੱਚ ਹੀ ਰੱਖਦੀਆਂ ਹਨ, ਛੱਡਦੀਆਂ ਨਹੀਂ। ਜੋ ਇਹਨਾਂ ਨੇ ਬਣਾਈਆਂ ਹੁੰਦੀਆਂ ਨੇ ਅਦਾਲਤਾਂ, ਸਾਧ ਸੰਗਤ ਬਣਾਈਆਂ ਹੁੰਦੀ ਹੈ, ਇਹ ਤਾਂ ਇੱਕ ਖਾਨਾ ਪੂਰਤੀ ਹੁੰਦੀ ਹੈ, ਨਾ ਮਾਤਰ ਦੀਆਂ ਅਦਾਲਤਾਂ ਹੁੰਦੀਆਂ, ਅਤੇ ਜਿਹੜੇ ਕੋਈ ਮੁਕੱਦਮੇ ਕਰਦੇ ਆ ਉਹਨਾਂ ਦੇ ਸਾਰੀ ਸਾਰੀ ਉਮਰ ਚੱਕਰ ਘਟਾਉਂਦੇ ਰਹਿੰਦੇ ਆ ਉੱਥੇ ਅਦਾਲਤਾਂ ਵਿੱਚ ਹੀ, ਅਤੇ ਕਹਿੰਦੇ ਐਵੇਂ ਧੀਰਜ ਝੂਠੀ ਜਿਹੀ ਦੇ ਦਿੰਦੇ ਆ, ਹੌਂਸਲਾ ਦੇ ਦਿੰਦੇ ਆ, ਲਾਰੇ ਜਿਹੇ ਲਾਈ ਰੱਖਦੇ ਆ ਕਿ ਆਹ ਹੁਣ ਜੋ ਹੈ ਮੁਕੱਦਮਾ ਇਸ ਪ੍ਰਕਾਰ ਤੁਹਾਡਾ ਹੱਲ ਹੋਣ ਦੀ ਕੋਈ ਆਸ ਜਾਗੀ ਹੈ, ਇਵੇਂ ਮੁਕੱਦਮਾ ਹੱਲ ਹੋ ਸਕਦਾ, ਐਵੇਂ ਲਾਰੇ ਲਗਾਉਂਦੇ ਰਹਿੰਦੇ ਆ, ਅਤੇ ਜਿਹੜੇ ਕਿ ਜੋ ਬੰਦੀ ਖਾਨੇ ਵਿੱਚ ਪਏ ਹੋਣ ਉਹਨਾਂ ਦੀਆਂ ਉਮਰਾਂ ਹੀ ਲੰਘ ਜਾਂਦੀਆਂ ਕੈਦ ਖਾਨੇ ਵਿੱਚ ਪਿਆ ਹੋਇਆ। ਹਕੂਮਤ ਦੇ ਵਿੱਚ ਹੰਕਾਰੀ ਜੋ ਬਾਦਸ਼ਾਹ ਹਨ ਨਾ, ਕ੍ਰੋਧੀ ਅਤੇ ਹੰਕਾਰੀ ਨਿਰਦਈ, ਕਦੇ ਵਾਸਤੇ ਲਿਹਾਜ਼ ਨਹੀਂ ਕਰਦੇ, ਛੱਡਦੇ ਨਹੀਂ ਹਨ। ਸੋ ਇਸ ਪ੍ਰਕਾਰ ਜਹ ਸਹਾਇਤਾ ਕਿਸ ਕੀ ਨਾਹੀ, ਇਹ ਦੁਨੀ ਚੰਦ ਵੀ ਆਖਦਾ ਡਰਾਉਂਦਾ ਆ ਕਿ ਜੇਕਰ ਲੜੇ ਤਾਂ ਮਾਰੇ ਜਾਵਾਂਗੇ, ਅਤੇ ਜੇ ਉਹਨਾਂ ਅੱਗੇ ਪਹਾੜੀ ਰਾਜਿਆਂ ਅੱਗੇ ਬੇਨਤੀਆਂ ਕੀਤੀਆਂ, ਨਿਮਾਣੇ ਬਣ ਕੇ ਪੇਸ਼ ਆਏ, ਤਾਂ ਫਿਰ ਉਹ ਫੜ ਕੇ ਲਿਜਾ ਕੇ ਕੈਦ ਵਿੱਚ ਪਵਾ ਦੇਣਗੇ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕੇਗਾ।
ਪਰ ਹੋ ਕੈਦ ਤਹੀ ਮਰ ਜਾਹੀ,
ਤੇ ਇਵੇਂ ਸਾਨੂੰ ਕੈਦ ਵਿੱਚ ਪੈਣਾ ਪਏਗਾ, ਉੱਥੇ ਹੀ ਐਵੇਂ ਮਰ ਜਾਵਾਂਗੇ, ਰੁਲਦੇ ਖੱਪਦੇ ਹੋਏ ਕੈਦ ਵਿੱਚ ਪਏ ਹੋਏ ਹੀ।
ਇਮ ਵਿਚਾਰ ਮਮ ਸਾਥ ਗਹੀਜੈ,
ਇਵੇਂ ਵਿਚਾਰ ਕਰ ਲਓ, ਜੇਕਰ ਇੱਥੋਂ ਭੱਜਣ ਦਾ ਖਿਆਲ ਨਹੀਂ ਹੈ ਜਾਂ ਗੁਰਾਂ ਨੂੰ ਸਮਝਾ ਨਹੀਂ ਸਕਦੇ ਹੋ, ਤਾਂ ਫਿਰ ਇਸ ਤਰ੍ਹਾਂ ਦੇ ਦੁੱਖ ਤੁਹਾਨੂੰ ਝੱਲਣੇ ਪੈਣਗੇ, ਅਤੇ ਇਸ ਲਈ ਵਿਚਾਰ ਕਰਕੇ ਸਾਥ ਲਵੋ ਮੇਰਾ।
ਨਿਸਾ ਤਿਮਰ ਗਾਡੋ ਲਖ ਲੀਜੈ,
ਮੇਰਾ ਸਾਥ ਪਕੜ ਕਰਕੇ, ਅਤੇ ਆ ਜੋ ਹੁਣ ਰਾਤ ਦਾ ਸਮਾਂ ਹੈ ਨਾ, ਬਹੁਤ ਹੀ ਘਣਾ ਹਨੇਰਾ ਹੋ ਰਿਹਾ ਹੈ,
ਚਲੋ ਪਲਾਇਨ ਹੋਇ ਇਸ ਬਾਰੇ,
ਤੇ ਚਲੋ ਇੱਥੋਂ ਹੁਣ ਇਸ ਸਮੇਂ ਅਸੀਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਸਕਦੇ ਹਾਂ, ਕਿਸੇ ਨੂੰ ਪਤਾ ਨਹੀਂ ਲੱਗਣ ਦਿਆਂਗੇ ਨੱਠਦਿਆਂ ਹੋਇਆਂ।
ਸਿੱਖ ਮਾਝੇ ਕੇ ਸੰਗ ਹਮਾਰੇ,
ਜੋ ਮਾਝੇ ਦੇ ਸਿੱਖ ਆਪਣੇ ਨਾਲ ਲਿਆਂਦੇ ਆ ਉਹ ਵੀ ਸਾਡੇ ਨਾਲ ਹੀ ਜਾਣਗੇ, ਮੇਰੇ ਆਖੇ ਲੱਗਣ ਵਾਲੇ ਹਨ।
ਲੈ ਕਰ ਦਾਮ ਲਟਕ ਪਿਛਵਾਰੇ,
ਅਸੀਂ ਰੱਸੇ ਲੈ ਕੇ ਨਾ ਅਤੇ ਕਿਲ੍ਹੇ ਦੇ ਪਿੱਛੋਂ ਦੀ ਲਟਕ ਕੇ ਫਿਰ ਚਲੇ ਜਾਵਾਂਗੇ, ਪਤਾ ਨਹੀਂ ਲੱਗਣ ਦਿਆਂਗੇ ਕਿਸੇ ਨੂੰ।
ਚਲ ਹੈ ਉੱਤਰ ਕਰ ਬਹੁਰ ਸੁਖਾਰੇ,
ਕੰਧ ਤੋਂ ਅਸੀਂ ਰੱਸਿਆਂ ਰਾਹੀਂ ਉੱਤਰ ਕੇ ਜਾਵਾਂਗੇ, ਅਤੇ ਇੱਕ ਵਾਰ ਉਤਰਨਾ ਹੀ ਸਾਨੂੰ ਔਖਾ ਲੱਗੇਗਾ, ਫਿਰ ਤਾਂ ਸੌਖੇ ਹੀ ਤੁਰ ਜਾਵਾਂਗੇ ਰਸਤਿਆਂ 'ਤੇ।
ਘੇਰਾ ਹਟਿਓ ਨਾ ਕੋ ਅਟਕਾਵੈ,
ਅਤੇ ਘੇਰਾ ਹਟਿਓ ਨਾ ਕੋ ਅਟਕਾਵੈ, ਜਿਹੜਾ ਘੇਰਾ ਪਾ ਕੇ ਰੱਖਿਆ ਹੋਇਆ ਸੀ ਨਾ ਪਹਾੜੀ ਰਾਜ, ਉਹਨਾਂ ਨੇ ਘੇਰਾ ਖੋਲ੍ਹ ਦਿੱਤਾ ਆ, ਛੱਡ ਦਿੱਤਾ ਆ, ਕਿਉਂਕਿ ਉਹਨਾਂ ਸਲਾਹ ਕੀਤੀ ਆ ਕਿ ਇਕੱਠੇ ਹੋ ਕੇ ਪੈਣਾ ਹੈ। ਕੇਸਰੀ ਚੰਦ ਜਸਵਾਲੀ ਨੇ ਕਿਹਾ ਕਿ ਮਸਤ ਹਾਥੀ ਲੈ ਕੇ ਜਾਵਾਂਗਾ, ਅਤੇ ਸਭ ਘੇਰਾ ਹਟਾ ਦਿਓ, ਜਿਹੜੇ ਮੋਰਚਿਆਂ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਵੀ ਇਕੱਠੇ ਕਰਕੇ ਨਾਲ ਲੈ ਕੇ ਜਾਵਾਂਗਾ। ਇਸ ਕਰਕੇ ਘੇਰਾ ਤਾਂ ਸਿਪਾਹੀਆਂ ਦਾ ਹਟ ਗਿਆ, ਕੋਈ ਵੀ ਰੋਕੇਗਾ ਨਹੀਂ ਘੇਰੇ ਵਾਲਾ ਵੀ।
ਅਸ ਅਵਸਰ ਪੁਨ ਹਾਥ ਨਾ ਆਵੇ,
ਅਸ ਅਵਸਰ ਐਸਾ ਜਿਹੜਾ ਮੌਕਾ ਹੈ ਨਾ ਇੱਥੋਂ ਨੱਠਣ ਦਾ, ਹੁਣ ਰਾਤ ਦਾ ਸਮਾਂ ਹੈ, ਭੱਜ ਸਕਦੇ ਹਾਂ, ਫਿਰ ਹੱਥ ਨਹੀਂ ਆਵੇਗਾ।
ਇਤਿਹਾਦਿਕ ਮੈਂ ਸੁਣ ਕਰ ਜਾਨੀ,
ਇਤਿਹਾਦਿਕ ਬੋਲ ਜਦੋਂ ਦੁਨੀ ਚੰਦ ਨੇ ਸੁਣਾਏ ਤਾਂ ਭਾਈ ਰਾਮ ਕੋਇਰ ਜੀ ਗੁਰਬਖਸ਼ ਸਿੰਘ ਜੀ ਦੱਸਦੇ ਹਨ ਕਥਾ ਸੁਣਾਉਂਦੇ ਹੋਏ ਕਿ ਇਹ ਬੋਲ ਸੁਣ ਕੇ ਮੈਂ ਵਿਚਾਰਿਆ ਆਪਣੇ ਚਿੱਤ ਵਿੱਚ ਦੁਨੀ ਚੰਦ ਬਾਰੇ,
ਗੁਰ ਮਾਇਆ ਹੈ ਮਹਿਦ ਮਹਾਨੀ,
ਇਵੇਂ ਵਿਚਾਰਿਆ ਕਿ ਜੋ ਗੁਰੂ ਮਹਾਰਾਜ ਸਾਹਿਬ ਜੀ ਦੀ ਵਰਤਾਈ ਹੋਈ ਮਾਇਆ ਹੈ ਨਾ, ਇਹ ਬਹੁਤ ਵੱਡੀ ਭਾਰੀ ਹੈ।
ਸੁਰ ਨਰ ਜਿਸਨੇ ਸਭ ਬਿਰਮਾਏ,
ਜਿਸਨੇ ਤਾਂ ਸੁਰਾਂ ਨੂੰ ਦੇਵਤਿਆਂ ਨੂੰ ਵੀ, ਬੜੇ ਬੜੇ ਸ੍ਰੇਸ਼ਠ ਕਹਾਉਣ ਵਾਲੇ ਮਨੁੱਖਾਂ ਨੂੰ ਵੀ, ਹੋਰਨਾਂ ਨੂੰ ਰਾਕਸ਼ਾਂ ਆਦਿਕਾਂ ਨੂੰ ਵੀ ਭਰਮਾ ਛੱਡਿਆ ਹੈ।
ਇਹ ਬਪੁਰਾ ਕਿਆ ਤਿਸ ਅਗਵਾਏ,
ਅਤੇ ਜਿਸ ਮਾਇਆ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਅਰਗੇ ਭਰਮਾ ਦਿੱਤੇ ਆ, ਵੱਡੇ ਵੱਡੇ ਜਤੀ ਸਿੱਧ ਯੋਗੀ ਆਦਿਕ ਭਰਮ ਗਏ, ਰਿਖੀ ਮੁਨੀ ਆਦਿਕ ਮਾਇਆ ਦਾ ਪ੍ਰਭਾਵ ਨਹੀਂ ਚੱਲ ਸਕੇ। ਸੋ ਇਹ ਬਪਰਾ ਵਿਚਾਰਾ ਜਿਹੜਾ ਦੁਨੀ ਚੰਦ ਹੈ ਨਾ, ਐਸੀ ਵੱਡੀ ਭਾਰੀ ਮਾਇਆ ਦੇ ਅੱਗੇ ਕੀ ਹੈ?
ਕੋ ਮਸੰਦ ਰਹਿਬੇ ਨਹੀਂ ਪਾਵੇ,
ਤੇ ਕੋਈ ਵੀ ਮਸੰਦ ਇੱਥੇ ਰਹਿਣਾ ਨਹੀਂ ਪਾ ਸਕੇਗਾ, ਰਹਿ ਨਹੀਂ ਸਕੇਗਾ ਗੁਰਾਂ ਪਾਸ।
ਗਇਓ ਲੋਕ ਪਰ ਲੋਕ ਗਵਾਵੇ,
ਤੇ ਜੋ ਆਪਣਾ ਲੋਕ ਹੈ ਨਾ ਇਹ ਵੀ ਗਵਾ ਲਿਆ, ਔਰ ਪਰਲੋਕ ਵੀ ਇਸਨੇ ਗਵਾ ਲੈਣਾ। ਭਾਈ ਰਾਮ ਕੌਰ ਜੀ ਇਸ ਬਾਰੇ ਦੁਨੀ ਚੰਦ ਬਾਰੇ ਸੋਚ ਰਹੇ ਹਨ ਕਿ ਦੁਨੀ ਚੰਦ ਦਾ ਤਾਂ ਕੀ ਵੱਸ ਹੈ ਵਿਚਾਰੇ ਦਾ, ਅਤੇ ਇਹ ਤਾਂ ਭਰਮ ਗਿਆ ਹੈ, ਆਪਣਾ ਇਸ ਲੋਕ ਦਾ ਸੁੱਖ ਵੀ ਗਵਾਉਣ ਲੱਗਾ ਆ, ਔਰ ਪਰਲੋਕ ਦਾ ਵੀ ਸੁੱਖ ਗਵਾ ਲਏਗਾ ਇੱਥੋਂ ਸਤਿਗੁਰਾਂ ਤੋਂ ਵਿਮੁਖ ਹੋ ਕੇ ਭੱਜ ਕੇ।
ਪੂਜਾ ਕੇ ਗਟਾਕ ਇਨ ਖਾਏ,
ਇਹਨਾਂ ਲੋਕਾਂ ਨੇ ਪੂਜਾ ਭੇਟਾਂ ਦੇ ਗੱਫੇ ਬਹੁਤ ਆਨੰਦ ਸਹਿਤ ਛਕੇ ਹਨ।
ਭਰਮਿਓ ਮੂਰਖ ਚਹਿਤ ਪਲਾਏ,
ਪੂਜਾ ਦੇ ਗੱਫੇ ਤਾਂ ਖੁੱਲ੍ਹੇ ਆਨੰਦ ਨਾਲ ਛਕਦਾ ਰਿਹਾ, ਉਸ ਵੇਲੇ ਛਕਣ ਲੱਗਿਆ ਬੜਾ ਪ੍ਰਸੰਨ ਹੋ ਕੇ ਖਾਂਦਾ ਪੀਂਦਾ ਰਿਹਾ ਆ, ਪਰ ਹੁਣ ਜੋ ਇਹ ਮੂਰਖ ਭਰਮ ਗਿਆ ਹੈ, ਭੱਜਣਾ ਚਾਹੁੰਦਾ ਹੈ ਇੱਥੋਂ।
ਸ਼੍ਰੀ ਸਤਿਗੁਰ ਕੋ ਨਰ ਕਰ ਜਾਣੈ,
ਤੇ ਇਹ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਇੱਕ ਮਨੁੱਖ ਕਰਕੇ ਹੀ ਸਮਝਦਾ ਹੈ, ਜਿਵੇਂ ਕਈ ਮਨੁੱਖ ਹੀ ਸਮਝਦੇ ਆ ਕਿ ਆਹ ਮਾਨਵ ਰੂਪ ਵਿੱਚ ਹੀ ਹਨ, ਜੋ ਹੋਰਨਾਂ ਦੇ ਬਰਾਬਰ ਤੁਲਨਾ ਦਿੰਦੇ ਹਨ, ਜਿਹੜੇ ਕੋਈ ਉੱਤਮ ਮਨੁੱਖ ਸੰਸਾਰ ਵਿੱਚ ਕਹੇ ਜਾਂਦੇ ਆ ਉਹਨਾਂ ਵਰਗੇ ਹੀ ਸਤਿਗੁਰਾਂ ਨੂੰ ਆਖੀ ਜਾਂਦੇ ਆ। ਸੋ ਇਸ ਪ੍ਰਕਾਰ ਇਹ ਜਿਹੜਾ ਦੁਨੀ ਚੰਦ ਹੈ ਸਤਿਗੁਰਾਂ ਨੂੰ ਇੱਕ ਮਨੁੱਖ ਰੂਪ ਵਿੱਚ ਹੀ ਵੇਖ ਰਿਹਾ ਹੈ।
ਮਰੋ ਨਾ ਕਿਉਂ ਛਲ ਬਲ ਕੋ ਠਾਨੈ,
ਤੇ ਬਹੁਤ ਛਲ ਬਲ ਕਰਦਾ ਆ ਇਸ ਵਾਸਤੇ ਕਿ ਮੈਂ ਕਿਸੇ ਤਰ੍ਹਾਂ ਮਰ ਨਾ ਜਾਵਾਂ।
ਸਿੱਖ ਸਾਲੋ ਕਾ ਨਾਮ ਬਿਗਾਰਾ,
ਤੇ ਜੋ ਗੁਰੂ ਘਰ ਦਾ ਮਹਾਨ ਸਿੱਖ ਭਾਈ ਸਾਲੋ ਹੋਇਆ ਹੈ ਉਸ ਦਾ ਵੀ ਨਾਮ ਇਹ ਵਿਗਾੜ ਰਿਹਾ ਹੈ, ਸਗੋਂ ਭਾਈ ਸਾਲੋ ਦੇ ਨਾਮ ਨੂੰ ਵੀ ਇਹ ਲਾਜ ਲਗਾ ਰਿਹਾ ਹੈ।
ਕਰਹਿ ਕਲੰਕਤ ਕੁਲੀ ਉਦਾਰਾ,
ਤੇ ਜੋ ਬਹੁਤ ਉੱਤਮ ਸ੍ਰੇਸ਼ਟ ਕੁਲ ਹੈ ਭਾਈ ਸਾਲੋ ਦੀ ਵੰਸ਼ ਵਿੱਚੋਂ ਹੈ, ਸਗੋਂ ਉਸ ਕੁਲ ਨੂੰ ਵੀ ਇਹ ਕਲੰਕ ਲਗਾ ਰਿਹਾ ਹੈ।
ਮੁਝ ਕੋ ਆਪਣੇ ਸੰਗ ਮਿਲਾਵੇ,
ਤੇ ਇਸ ਤਰ੍ਹਾਂ ਜੋ ਦੁਨੀ ਚੰਦ ਨੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਹਨ ਕਿ ਮੈਨੂੰ ਆਪਣੇ ਨਾਲ ਮਿਲਾਉਣਾ ਚਾਹਿਆ।
ਆਪ ਗਇਓ ਪੁਨ ਔਰ ਗਵਾਵੇ,
ਆਪ ਤਾਂ ਗਿਆ ਹੀ, ਗੁਰੂ ਮਹਾਰਾਜ ਸਾਹਿਬ ਤੋਂ ਵੇਮੁਖ ਹੋ ਹੀ ਗਿਆ, ਅਤੇ ਫਿਰ ਹੋਰਨਾਂ ਨੂੰ ਵੀ ਵੇਮੁਖ ਕਰਾ ਕੇ ਭਜਾਉਣਾ ਚਾਹੁੰਦਾ ਹੈ ਸਤਿਗੁਰਾਂ ਸਤ ਪਾਸੋਂ।
ਇਸ 'ਤੇ ਆਛੀ ਉਪਜਤ ਕੰਨਿਆ,
ਅਤੇ ਇਸ ਨਾਲ ਤਾਂ ਚੰਗਾ ਸੀ। ਭਾਈ ਗੁਰਬਖਸ਼ ਸਿੰਘ ਜੀ ਰਾਮ ਕੁਇਰ ਜੀ ਦੱਸਦੇ ਨੇ ਕਿ ਜੇ ਦੁਨੀ ਚੰਦ ਜਿਹੜਾ ਹੈ ਨਾ ਸੂਰਮਾ ਨਹੀਂ ਬਣ ਕੇ ਰਿਹਾ, ਅਤੇ ਜੇ ਇਹੋ ਜਿਹਾ ਕਾਇਰ ਹੀ ਬਣਨਾ ਸੀ, ਇਸਨੇ ਪਹਿਲਾਂ ਗੁਰਾਂ ਦਾ ਸਿੱਖ ਕਹਾ ਕੇ ਪਹਿਲਾਂ ਮਸੰਦ ਕਹਾਇਆ ਕਿ ਬੜਾ ਵੱਡਾ ਸਤਿਕਾਰਯੋਗ ਮਸੰਦ ਹੈ, ਅਤੇ ਫਿਰ ਮੌਕਾ ਪੈਣ 'ਤੇ ਜਦੋਂ ਜੰਗ ਯੁੱਧ ਦਾ ਸਮਾਂ ਹੋਇਆ ਉਸ ਵੇਲੇ ਨੱਠਣ ਵਾਸਤੇ ਤਿਆਰ ਹੋ ਗਿਆ। ਅਤੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਹਨ ਕਿ ਮੈਂ ਤਾਂ ਵਿਚਾਰ ਕੀਤੀ ਚਿੱਤ ਵਿੱਚ ਕਿ ਦੁਨੀ ਚੰਦ ਦੇ ਪੈਦਾ ਹੋਣ ਨਾਲੋਂ ਚੰਗਾ ਸੀ ਕਿ ਇਸ ਦੇ ਥਾਂ 'ਤੇ ਕੰਨਿਆ ਲੜਕੀ ਹੀ ਪੈਦਾ ਹੋ ਜਾਂਦੀ।
ਕਿਸ ਕੋ ਬੰਸ਼ ਵਧਾਵਤ ਧੰਨਿਆ,
ਅਤੇ ਕਿਸੇ ਦੇ ਘਰ ਵਿੱਚ ਜਾ ਕੇ ਵਿਆਹੁਣ 'ਤੇ ਜਦੋਂ ਜਾਂਦੀ ਰਹਿੰਦੀ ਤਾਂ ਫਿਰ ਘਰ ਦੀ ਅੰਸ਼ ਵੰਸ਼ ਵਧਾਉਂਦੀ, ਧੰਨਤਾ ਦੇ ਯੋਗ ਹੋ ਜਾਂਦੀ।
ਗਈ ਮਸੰਦਨ ਕੀ ਜਰ ਜਾਨ,
ਅਤੇ ਇਸ ਪ੍ਰਕਾਰ ਮੈਂ ਚਿੱਤ ਵਿੱਚ ਜਾਣਿਆ ਵਿਚਾਰਿਆ ਕਿ ਇਹਨਾਂ ਮਸੰਦ ਲੋਕਾਂ ਦੀ ਤਾਂ ਜੜ ਹੀ ਨਾਸ ਹੋ ਰਹੀ ਹੈ।
ਕਿਵ ਨਹਿ ਸਫਲ ਹੈ ਸ਼੍ਰੀ ਗੁਰ ਬਾਣੀ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਬਚਨ ਹਰਣਾ ਇਹ ਕਿਸ ਪ੍ਰਕਾਰ ਨਹੀਂ ਸਫਲ ਹੋਣਗੇ, ਜੋ ਸਤਿਗੁਰਾਂ ਨੇ ਬਚਨ ਕਹੇ ਆ ਕਿ ਇਹ ਜਿਹੜੇ ਮਸੰਦ ਲੋਕ ਹਨ ਜਿਹੜੇ ਵੀ ਕੋਈ ਆਪ ਹੁਦਰੇ ਹੁੰਦੇ ਆ ਗੁਰੂ ਘਰ ਦੀ ਕਾਰ ਭੇਟਾ ਲੈ ਕੇ ਨਿੱਜ ਸਵਾਰਥਾਂ ਵਿੱਚ ਵਰਤਣ ਵਾਲੇ ਹਨ, ਉਹਨਾਂ ਦੀ ਬੁੱਧ ਭ੍ਰਿਸ਼ਟ ਹੋ ਜਾਂਦੀ ਆ। ਇਸ ਪ੍ਰਕਾਰ ਦੇ ਕਹੇ ਹੋਏ ਬਚਨ ਹਰਣਾ ਜਿਹੜੇ ਉਹ ਸਤਿਗੁਰਾਂ ਦੇ ਕਿਉਂ ਨਾ ਪੂਰੇ ਹੋਣਗੇ।
ਇਮ ਵਿਚਾਰ ਮੈਂ ਪੁੰਨ ਸਮਝਾਇਓ,
ਅਤੇ ਇਸ ਤਰ੍ਹਾਂ ਚਿੱਤ ਵਿੱਚ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਹਨ ਕਿ ਮੈਂ ਵਿਚਾਰ ਕਰ ਲਈ ਦੁਨੀ ਚੰਦ ਦੇ ਬੋਲ ਸੁਣ ਕੇ, ਫਿਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਗੁਰ ਕਰਤਾਰ ਰੂਪ ਹੋਇ ਆਇਓ,
ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਰੂਪ ਹਨ, ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਸਾਨੂੰ ਦਰਸ਼ਨ ਦੇ ਰਹੇ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ ਉੱਪਰ ਸੁਭਾਇਮਾਨ ਹੋ ਕੇ।
ਸਰਬ ਕਲਾ ਸਮਰੱਥ ਬਲ ਭਾਰੀ,
ਤੇ ਭਾਰੀ ਬਲ ਵਾਲੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਸਰਬ ਕਲਾ ਸਮਰੱਥ।
ਸਿਰਜ ਸੰਘਾਰਕ ਸ੍ਰਿਸ਼ਟੀ ਸਾਰੀ,
ਤੇ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲੇ ਪੈਦਾ ਕਰਨ ਵਾਲੇ ਵੀ ਨੇ, ਔਰ ਸਾਰੀ ਸਾਰ ਲੈਣ ਵਾਲੇ ਸੰਭਾਲ ਕਰਨ ਵਾਲੇ ਪਾਲਣਾ ਕਰਨ ਵਾਲੇ ਵੀ ਹਨ, ਔਰ ਸ੍ਰਿਸ਼ਟੀ ਦੀ ਲਾਇਤਾ ਕਰਨ ਵਾਲੇ ਸੰਘਾਰਨ ਵਾਲੇ ਵੀ ਆਪ ਹਨ ਸਤਿਗੁਰੂ ਜੀ।
ਏਕ ਬਾਕ ਤੇ ਸਭ ਕਿਛ ਕਰੈ,
ਤੇ ਸਤਿਗੁਰੂ ਜੀ ਚਾਹੁਣ ਤਾਂ ਇੱਕ ਬਚਨ ਦੁਆਰਾ ਹੀ ਸਾਰੇ ਕਾਰਜ ਕਰ ਸਕਦੇ ਸਵਾਰ ਸਕਦੇ ਹਨ।
ਜਗਤ ਸੁਰਾਸੁਰ ਜਿਸ ਅਨੁਸਾਰੈ,
ਤੇ ਜਿੰਨਾ ਸਤਿਗੁਰੂ ਮਹਾਰਾਜ ਸਾਹਿਬਾਂ ਜੀ ਦੇ ਸਾਰੇ ਅਨੁਸਾਰੀ ਹੋ ਕੇ ਚੱਲਣਾ ਪੈਂਦਾ ਸਭ ਨੂੰ, ਜਗਤ ਵਿੱਚ ਜਿੰਨੇ ਵੀ ਦੇਵ ਤੇ ਦੈਂਤ ਆਦਿਕ ਹਨ ਮਨੁੱਖ ਵੀ।
ਤੁਝ ਕੋ ਮਰਨ ਦੇਹ ਕਿਮ ਨਾਹੀ,
ਦੁਨੀ ਚੰਦ ਘਬਰਾ ਨਾ, ਸਤਿਗੁਰੂ ਮਹਾਰਾਜ ਸਾਹਿਬ ਨੇ ਤੈਨੂੰ ਜੇ ਹਾਥੀ ਨਾਲ ਲੜਾਉਣ ਵਾਸਤੇ ਬਚਨ ਕੀਤਾ ਤਾਂ ਤੈਨੂੰ ਮਰਨ ਨਹੀਂ ਦੇਣਗੇ ਕਿਸੇ ਤਰ੍ਹਾਂ ਵੀ।
ਬਨਹਿ ਸਹਾਇਕ ਦੁਸ਼ਮਣ ਮਾਹੀ,
ਤੇ ਦੁਸ਼ਮਣਾਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤੇਰੀ ਸਹਾਇਤਾ ਕਰਨਗੇ।
ਦੰਤਨ ਵਿਖੇ ਜੀਬ ਬਚ ਰਹੇ,
ਜਿਵੇਂ ਦੰਦਾਂ ਦੇ ਵਿੱਚ ਰਹਿੰਦੀ ਹੋਈ ਜ਼ੁਬਾਨ ਜੋ ਹੈ ਉਹ ਬਚ ਕੇ ਰਹਿੰਦੀ ਹੈ ਦੰਦਾਂ ਦੇ ਨਾਲ ਕੱਟੇ ਜਾਣ ਤੋਂ।
ਅਪਰ ਪਰ ਹੈ ਮੁਖ ਚਰਬਨ ਲਹੈ,
ਤੇ ਹੋਰ ਜੋ ਕੁਛ ਮੂੰਹ ਦੇ ਵਿੱਚ ਪੈਂਦਾ ਆ ਉਸ ਨੂੰ ਦੰਦ ਚੱਬ ਜਾਂਦੇ ਆ, ਪਰ ਜੀਭ ਵਿੱਚ ਸਲਾਮਤ ਰਹਿੰਦੀ ਹੈ।
ਤਿਮ ਸੇਵਕ ਕੇ ਸਦਾ ਸਹਾਇਕ,
ਤਿਵੇਂ ਜਾਣ ਲੈ ਕੇ ਤੇਰੀ ਵੀ ਸਹਾਇਤਾ ਮਹਾਰਾਜ ਸੱਚੇ ਪਾਤਸ਼ਾਹ ਕਰਨਗੇ। ਜਦੋਂ ਸਤਿਗੁਰਾਂ ਦੀ ਸਹਾਇਤਾ ਪ੍ਰਾਪਤ ਹੋ ਜਾਵੇ ਤਾਂ ਫਿਰ ਦੁਸ਼ਮਣਾਂ ਤੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਬਚਾ ਲੈਂਦੇ ਹਨ, ਤਿਵੇਂ ਸੇਵਕ ਦੇ ਸਹਾਈ ਹੁੰਦੇ ਆ।
ਰੱਖ ਹੈ ਵਿੱਚ ਰਿਪ ਗਨ ਕੇ ਗਨ ਜੇ ਕਾਹਿਕ,
ਬਹੁਤੇ ਮਾਰਨ ਵਾਲੇ ਵੈਰੀ ਵੀ ਜੇਕਰ ਚੜ੍ਹ ਕੇ ਆ ਜਾਣ ਉਹਨਾਂ ਦੇ ਵਿੱਚ ਗੁਰੂ ਕਾ ਸੇਵਕ ਜੇ ਘਿਰ ਜਾਵੇ ਤਾਂ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਆਪਣੇ ਸਿੱਖ ਦੀ ਆਪ ਸਹਾਇਤਾ ਕਰਦੇ ਨੇ।
ਨਿਸ਼ਚਾ ਧਰੋ ਜਥਾ ਗਿਰ ਕੂਟੰ।
ਤੇ ਭਾਈ ਗੁਰਬਖਸ਼ ਸਿੰਘ ਜੀ ਰਾਮ ਕੁਇਰ ਜੀ ਦੱਸਦੇ ਹਨ ਕਿ ਦੁਨੀ ਚੰਦ, ਇਵੇਂ ਮੈਂ ਦੁਨੀ ਚੰਦ ਨੂੰ ਸਮਝਾਇਆ ਕਿ ਦੁਨੀ ਚੰਦ ਨਿਸ਼ਚਾ ਰੱਖ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਪਹਾੜ ਦੇ ਟਿੱਲੇ ਜਿਹਾ ਅਟਲ ਭਰੋਸਾ ਰੱਖ।
ਤੂੰ ਸਿਆਨੋ ਕੈਸੇ ਚਿੱਤ ਛੂਟੰ।
ਤੇ ਆਪਣੇ ਚਿੱਤ ਨੂੰ ਹੌਲਾ ਕਿਉਂ ਕਰਦਾ ਹੈ, ਤੂੰ ਬਹੁਤ ਸਿਆਣਾ ਮੰਨਿਆ ਜਾਂਦਾ ਹੈ।
ਅਪਰਨ ਕੋ ਸਮਝਾਵਨ ਹਾਰੋ।
ਸੋ ਤੂੰ ਸਾਥ ਛੱਡ ਕੇ ਕਿਉਂ ਭੱਜਣਾ ਚਾਹੁੰਦਾ ਆ, ਤੂੰ ਤਾਂ ਦੁਨੀ ਚੰਦ ਹੋਰਨਾਂ ਨੂੰ ਸਿੱਖਿਆ ਦੇ ਕੇ ਗੁਰੂ ਮਹਾਰਾਜ ਸਾਹਿਬ ਜੀ ਪ੍ਰਤੀ ਸ਼ਰਧਾ ਪੈਦਾ ਕਰਨ ਵਾਲਾ, ਨਿਸ਼ਚਾ ਬਣਾਉਣ ਵਾਲਾ ਹੈ, ਸੋ ਕਿਉਂ ਤੂੰ ਆਪ ਡੋਲ ਗਿਆ ਹੈ।
ਨਹਿ ਡੋਲੋ ਬੋਲੋ ਬੁੱਧ ਪਹਰੋ।
ਤੇ ਭਾਰੀ ਬੁੱਧ ਵਾਲਾ ਤੈਨੂੰ ਲੋਕ ਸਮਝਦੇ ਰਹੇ ਆ, ਹੁਣ ਡੋਲਦਾ ਕਿਉਂ ਹੈ।
ਇਤਿਆਦਿਕ ਮੈਂ ਬਹੁ ਕਹਿ ਬਹੁ ਕਹਿ ਰਹੇ ਹੋ।
ਤੇ ਇਸ ਪ੍ਰਕਾਰ ਭਾਈ ਗੁਰਬਖਸ਼ ਸਿੰਘ ਜੀ ਦੱਸਦੇ ਨੇ ਕਿ ਇਸ ਤਰ੍ਹਾਂ ਦੇ ਬਹੁਤੇ ਮੈਂ ਬਚਨ ਕਹਿ ਕੇ ਦੁਨੀ ਚੰਦ ਨੂੰ ਸਮਝਾਉਂਦਾ ਰਿਹਾ।
ਬਨਹਿ ਨਾ ਸੰਗੀ ਜਬ ਇਨ ਲਹਿਓ, ਬਨਹਿ ਨਾ ਸੰਗੀ ਜਬ ਤਿਨ ਲਹਿਓ।
ਤੇ ਜਦੋਂ ਜਾਣਿਆ ਦੁਨੀ ਚੰਦ ਨੇ ਕਿ ਰਾਮ ਕੁਇਰ ਨੂੰ ਮੈਂ ਸਮਝਾਇਆ ਆ, ਪਰ ਇਹ ਮੇਰਾ ਸਾਥੀ ਨਹੀਂ ਬਣਦਾ, ਮੇਰੇ ਨਾਲ ਇੱਥੋਂ ਸਾਥ ਗੁਰਾਂ ਦਾ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਹੈ, ਇਵੇਂ ਜਦੋਂ ਦੁਨੀ ਚੰਦ ਨੇ ਸਮਝ ਲਿਆ।
ਤੂਸ਼ਣ ਹੋਏ ਗਮਨਿਓ ਨਿਜ ਡੇਰੇ।
ਤਾਂ ਫਿਰ ਮੈਥੋਂ ਮੇਰੇ ਪਾਸ ਉੱਠ ਕੇ ਚੁੱਪ ਹੋ ਕੇ ਆਪਣੇ ਡੇਰੇ ਵੱਲ ਨੂੰ ਜਿੱਥੇ ਡੇਰਾ ਲਾਇਆ ਹੋਇਆ ਸੀ ਚਲਾ ਗਿਆ ਉੱਧਰ ਨੂੰ।
ਟਿਕਿਓ ਨਾ ਜਹਿ ਚਿੰਤ ਕਨਿਹਰੇ।
ਆਪਣੇ ਮਰਨ ਦੀ ਬਹੁਤ ਜ਼ਿਆਦਾ ਚਿੰਤਾ ਦੁਨੀ ਚੰਦ ਨੂੰ ਲੱਗੀ ਰਹੀ, ਇਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਸ ਪਾਸੋਂ ਠਹਿਰਿਆ ਨਹੀਂ ਸੀ ਜਾਂਦਾ।
ਆਪਣੀ ਸੰਗਤ ਸਕਲ ਬੁਲਾਈ।
ਜਿਹੜੀਆਂ ਆਪਣੀਆਂ ਸੰਗਤਾਂ ਇਸਨੇ ਨਾਲ ਲਿਆਂਦੀਆਂ ਸਨ, ਮਾਝੇ ਦੇ ਸਿੱਖ ਇਕੱਠੇ ਕਰਕੇ ਲਿਆਂਦੇ ਸੀ, ਸਭ ਨੂੰ ਇਕੱਠੇ ਕਰ ਲਿਆ ਇਸਨੇ।
ਮਾਰਨ ਮਰਨ ਇਹਾਂ ਦੁਖਦਾਈ।
ਤੇ ਉਹਨਾਂ ਨੂੰ ਇਕੱਤਰ ਕਰਕੇ ਮਾਝੇ ਦੀਆਂ ਸਿੱਖ ਸੰਗਤਾਂ ਨੂੰ ਆਖਿਆ ਕਿ ਇੱਥੇ ਤਾਂ ਮਾਰਨ ਮਰਨ ਦਾ ਬਹੁਤ ਦੁਖਦਾਈ ਇਹ ਕਾਰਨ ਸਮਾਂ ਬਣ ਗਿਆ ਹੈ, ਗੁਰਾਂ ਦੇ ਵੱਲੋਂ ਲੜ ਕੇ ਸਾਨੂੰ ਪਹਾੜੀ ਫੌਜਾਂ ਨਾਲ ਜਾਂ ਤਾਂ ਲੜਨਾ ਪਵੇਗਾ ਜਾਂ ਮਰਨਾ ਪਵੇਗਾ, ਐਸਾ ਦੁਖਦਾਈ ਮੌਕਾ ਹੈ।
ਕਿਉਂ ਨਾਹਕ ਨਿਜ ਪ੍ਰਾਣ ਗਵਾਵੋ।
ਤੇ ਐਵੇਂ ਬਿਨਾਂ ਕਾਰਨ ਤੋਂ ਨਿਹੱਕ ਹੀ ਕਿਉਂ ਆਪਣੇ ਪ੍ਰਾਣ ਗਵਾਉਣਾ ਚਾਹੁੰਦੇ ਹੋ ਇੱਥੇ ਰਹਿ ਕੇ।
ਹੋਤ ਪ੍ਰਾਤ ਕੇ ਸਭ ਬਿਨਸਾਵੋ।
ਤੇ ਜੇਕਰ ਇੱਥੋਂ ਮੇਰੇ ਨਾਲ ਨਾ ਚੱਲ ਕੇ ਗਏ ਤੁਸੀਂ ਤਾਂ ਸਵੇਰ ਹੋਣ ਤੇ ਸਭ ਦਾ ਨਾਸ ਕਰਾ ਦੇਣਗੇ ਗੁਰੂ ਜੀ।
ਇਨਕੇ ਨਿਕਟ ਕਰੈ ਰਹੇ ਕਹਾਂ।
ਤੇ ਇਹਨਾਂ ਦੇ ਕੋਲ ਰਹਿ ਕੇ ਅਸੀਂ ਕੀ ਕਰਨਾ ਹੈ।
ਦਿਵਸ ਜਾਮਨੀ ਸੰਕਟ ਮਹਾ।
ਤੇ ਰਾਤ ਦਿਨ ਇੱਥੇ ਤਾਂ ਬੜਾ ਸੰਕਟ ਰਹਿੰਦਾ ਆ, ਬੜਾ ਦੁਖੀ ਹੋ ਕੇ ਰਹਿਣਾ ਪੈਂਦਾ ਆ ਇੱਥੇ। ਫਿਰ ਜਦੋਂ ਕਿਤੇ ਲੜਨ ਦਾ ਜੋ ਸਮਾਂ ਹੁੰਦਾ ਹੈ, ਫਿਰ ਲੜਨ ਵਾਸਤੇ ਵੀ ਤਿਆਰ ਹੋਣਾ ਪੈਂਦਾ ਆ। ਗੁਰਾਂ ਨੇ ਜਿਵੇਂ ਮੈਨੂੰ ਕਹਿ ਦਿੱਤਾ ਆ ਲੜਨ ਵਾਸਤੇ, ਇਸ ਪ੍ਰਕਾਰ ਦਾ ਸਮਾਂ ਹੈ।
ਦਿਵਸ ਜਾਮਨੀ ਸੰਕਟ ਮਹਾ।
ਰਾਤ ਦਿਨ ਬੜਾ ਸੰਕਟ ਦੁੱਖ ਹੁੰਦਾ।
ਜੀਵਤ ਚਲੋ ਆਪਣ ਘਰ ਮਾਹੀ।
ਇਸ ਕਰਕੇ ਜਿਉਂਦੇ ਜੀ ਇੱਥੋਂ ਚਲੇ ਜਾਈਏ, ਆਪਾਂ ਨੱਠ ਕੇ ਆਪਣੇ ਘਰਾਂ ਨੂੰ ਪਹੁੰਚ ਜਾਈਏ।
ਇਹਾਂ ਪ੍ਰਾਣ ਕਿਉਂ ਹੂੰ ਬਚ ਨਾਹੀਂ।
ਤੇ ਇੱਥੇ ਜੇਕਰ ਰਹੇ ਤਾਂ ਕਿਸੇ ਤਰ੍ਹਾਂ ਵੀ ਸਾਡੇ ਪ੍ਰਾਣ ਨਹੀਂ ਬਚ ਸਕਣਗੇ।
ਅਬ ਪਲਾਏ ਜੇ ਸਦਨ ਸਿਧਹਰੈ।
ਤੇ ਹੁਣ ਜੇਕਰ ਇੱਥੋਂ ਭੱਜ ਕੇ ਅਸੀਂ ਆਪਣੇ ਘਰਾਂ ਨੂੰ ਜਾ ਵੜੀਏ।
ਸੁਖ ਕੇ ਸੰਗ ਮਿਲਹੈ ਪਰਵਾਰੈ।
ਤਾਂ ਬੜੇ ਸੁਖ ਆਨੰਦ ਸਹਿਤ ਆਪਣੇ ਪਰਿਵਾਰ ਦੇ ਸੰਬੰਧੀਆਂ ਨੂੰ ਜਾ ਕੇ ਮਿਲਾਂਗੇ।
ਸੋਢੀ ਅਪਰ ਗੁਰੂ ਕਰ ਲੈਹੈ।
ਤੇ ਕਿਸੇ ਹੋਰ ਸੋਢੀ ਨੂੰ, ਸੋਢ ਕੁਲ ਦੇ ਵਿੱਚੋਂ ਕੋਈ ਮਨੁੱਖ ਹੋਵੇਗਾ ਜਿਸ ਨੂੰ ਚਾਹਾਂਗੇ ਅਸੀਂ ਗੁਰੂ ਬਣਾ ਲਵਾਂਗੇ, ਪ੍ਰਗਟ ਕਰ ਦਿਆਂਗੇ ਗੁਰੂ ਰੂਪ ਵਿੱਚ।
ਰਾਮਦਾਸ ਕੀ ਕੁਲ ਕੋ ਪਹਿ।
ਗੁਰੂ ਰਾਮਦਾਸ ਸਾਹਿਬ ਜੀ ਦੀ ਕੁਲ ਵਿੱਚੋਂ ਜੇਕਰ ਕੋਈ ਗੁਰੂ ਬਣਨ ਵਾਸਤੇ ਤਿਆਰ ਸਾਨੂੰ ਮਨੁੱਖ ਮਿਲੇਗਾ ਤਾਂ ਉਸ ਦੀ ਸੋਭਾ ਸੰਗਤਾਂ ਵਿੱਚ ਕਰਕੇ ਅਸੀਂ ਗੁਰੂ ਰੂਪ ਵਿੱਚ ਉਹਨੂੰ ਪ੍ਰਗਟ ਕਰ ਦਿਆਂਗੇ।
ਇਤਿਹਾਸਿਕ ਮੂਰਖ ਸਿੱਖ ਰਾਏ।
ਤੇ ਇਸ ਤਰ੍ਹਾਂ ਕਵੀ ਜੀ ਦੱਸਦੇ ਆ ਕਿ ਮੂਰਖ ਮਤ ਵਾਲੇ ਦੁਨੀ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਜਿਹੜੀਆਂ ਮਾਝੇ ਦੀਆਂ ਸਿੱਖ ਸੰਗਤਾਂ ਲਿਆਂਦੀਆਂ ਸਨ ਉਹਨਾਂ ਨੂੰ ਸਿਖਾਇਆ।
ਭਾਜ ਚਲਨ ਕੋ ਬਿਉਂਤ ਬਣਾਏ।
ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਨੱਠ ਜਾਣ ਦੀ ਬਿਉਂਤ ਬਣਾ ਲਈ।
ਜਹ ਕਹਿ ਤੇ ਲੇ ਦਾਮ ਬਟੋਰ।
ਤੇ ਜਿੱਥੋਂ ਕਿਤਿਓਂ ਵੀ ਇਹਨਾਂ ਨੇ ਰੱਸੇ ਇਕੱਠੇ ਕਰ ਲਏ ਕੰਧ ਤੋਂ ਉਤਰਨ ਲਈ।
ਅਰਧ ਰਾਤਰ ਤਮ ਪਸਰਿਓ ਕੋਹਰ।
ਅੱਧੀ ਰਾਤ ਦਾ ਜਦੋਂ ਸਮਾਂ ਹੋਇਆ, ਬਹੁਤ ਜ਼ਿਆਦਾ ਹਨੇਰਾ ਛਾਇਆ ਹੋਇਆ ਸੀ।
ਟਿਕੇ ਗੁਰੂ ਸਿੱਖ ਸੇਵਕ ਸਾਰੇ,
ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਵੀ ਆਪਣੇ ਅਸਥਾਨ ਤੇ ਸੁਖ ਆਸਨ ਵਿੱਚ ਬਿਰਾਜੇ ਹੋਏ ਸਨ, ਔਰ ਸਿੱਖ ਸੇਵਕ ਵੀ ਆਪੋ ਆਪਣੀਆਂ ਥਾਵਾਂ ਤੇ ਟਿਕੇ ਹੋਏ ਸੀ।
ਜਾਗ ਹੈ ਜਿਤ ਕਿਤ ਨਰ ਕੀ ਰਾਰੇ,
ਜਿਹੜੇ ਕਿ ਪਹਿਰੇਦਾਰ ਸਨ, ਉਹ ਹੀ ਉੱਥੇ ਕਿਤੇ ਜਿੱਥੇ ਪਹਿਰੇ ਦੇ ਰਹੇ ਸੀ, ਉੱਥੇ ਹੀ ਜਾਗਦੇ ਰਹੇ ਸਨ।
ਟਾਮੀ ਤੁਪਕ ਚੱਲੇ ਕਬ ਕਬ,
ਕਦੇ ਕਦੇ ਟਾਮੀ ਟਾਮੀ ਹੀ ਕੋਈ ਬੰਦੂਕ ਚੱਲਦੀ ਸੀ।
ਦਿਸ਼ਾ ਦੂਸਰੀ ਤੇ ਹਟ ਸਬੈ,
ਤੇ ਦੂਸਰੇ ਪਾਸੇ ਤੋਂ ਜਿੱਧਰ ਕੇ ਮਾਝੇ ਦਿਆਂ ਨੇ ਪਹਿਰਾ ਦੇਣਾ ਸੀ, ਕਿਉਂਕਿ ਮਾਝੇ ਤੇ ਜਿਹੜੇ ਸਿੱਖ ਸੀ ਸੂਰਮੇ, ਉਹ ਤਾਂ ਸਭ ਆਪਣੇ ਵੱਲ ਕਰ ਲਏ, ਆਪਣੇ ਨਾਲ ਹੀ ਦੁਨੀ ਚੰਦ ਨੇ ਲਿਆਂਦੇ ਹੋਏ ਸਨ, ਸੇਵਾ ਸਿੰਘ ਮੱਟੂ ਜਿਹੇ। ਭਾਵੇਂ ਕਿ ਸੇਵਾ ਸਿੰਘ ਮੱਟੂ ਵੀ ਬੜਾ ਬਹਾਦਰ ਸੂਰਮਾ ਹੋਇਆ ਆ, ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਸਤਿਗੁਰਾਂ ਵੱਲੋਂ ਕਈ ਵਾਰ ਲੜਦਾ ਰਿਹਾ, ਜੂਝਦਾ, ਫਤਿਹ ਪਾਉਂਦਾ ਰਿਹਾ, ਪਰ ਉਹ ਵੀ ਦੁਨੀ ਚੰਦ ਦੇ ਆਖੇ ਲੱਗ ਗਿਆ, ਇਹਦੀਆਂ ਗੱਲਾਂ ਸੁਣ ਕੇ ਭਰਮ ਗਿਆ। ਭਾਵੇਂ ਕਿ ਬਹਾਦਰ ਸੂਰਮਾ ਸੀ, ਸੋ ਕੁਸੰਗਤ ਦਾ ਕੁਮਤ ਦਾ ਉਹਦੇ ਉੱਪਰ ਵੀ ਅਸਰ ਪੈ ਹੀ ਗਿਆ। ਸਾਧ ਸੰਗਤ ਜਿਹੜਾ ਸੂਰਮਾ ਵੀ ਹੋਵੇ ਨਾ, ਉਸ ਨੂੰ ਵੀ ਸੰਗਤ ਜੇਕਰ ਸੂਰਬੀਰਾਂ ਦੀ ਮਿਲੇ ਤਾਂ ਹੀ ਉਹ ਸੂਰਮਾ ਬਣਿਆ ਰਹਿ ਸਕਦਾ ਹੈ। ਦੁਨੀ ਚੰਦ ਨੇ ਕੁਮਤ ਦੁਆਰਾ ਜੋ ਕੁਛ ਸਿੱਖਿਆ ਉਸਨੂੰ ਦਿੱਤੀ, ਇਸ ਕਰਕੇ ਉਹ ਵੀ ਭਰਮ ਗਿਆ, ਔਰ ਜਿਸ ਪਾਸੇ ਮਾਝੇ ਦਿਆਂ ਸਿੱਖਾਂ ਨੇ ਪਹਿਰੇ ਲਗਾਏ ਹੋਏ ਸਨ ਉੱਥੋਂ ਹਟ ਗਏ।
ਜਿਤ ਦਿਸ਼ ਜਾਣਿਓ ਨਰ ਨਹਿ ਰਹੈ,
ਤੇ ਜਿੱਧਰ ਜਾਣਿਆ ਕਿ ਉੱਧਰ ਕੋਈ ਹੁਣ ਪਹਿਰੇਦਾਰ ਨਹੀਂ ਹੈ, ਉੱਧਰੋਂ ਦੀ ਨੱਠਣ ਦਾ ਖਿਆਲ ਕੀਤਾ ਦੁਨੀ ਚੰਦ ਨੇ ਆਪਣੇ ਸਾਥੀਆਂ ਸਮੇਤ।
ਅਵਸਰ ਭਾਗਨ ਕੋ ਤਬ ਲਹੈ,
ਜਾਣ ਲਿਆ ਕਿ ਹੁਣ ਮੌਕਾ ਹੈ ਇੱਥੋਂ ਭੱਜ ਜਾਣ ਦਾ।
ਦੁਆਰੇ ਕੋ ਨਿਕਸਿਓ ਨਹਿ ਜਾਈ,
ਤੇ ਵਿਚਾਰ ਲਿਆ ਕਿ ਦਰਵਾਜ਼ੇ ਰਾਹੀਂ ਤਾਂ ਸਾਥੋਂ ਨਿਕਲਿਆ ਨਹੀਂ ਜਾ ਸਕਦਾ, ਕਿਉਂਕਿ ਦਰਵਾਜ਼ੇ ਪਾਸ ਪਹਿਰੇਦਾਰ ਸਿਪਾਹੀ ਸਿੰਘ ਕਈ ਖੜੇ ਹੋਣਗੇ।
ਗਹਿ ਸਿੰਘ ਇਤ ਉਤ ਸਮਦਾਈ,
ਜਿਹੜੇ ਇੱਧਰ ਉੱਧਰ ਕਈ ਥਾਵਾਂ 'ਤੇ ਪਹਿਰੇ ਦਿੰਦੇ ਆ ਦਰਵਾਜ਼ਿਆਂ ਪਾਸ, ਜੇਕਰ ਉੱਧਰੋਂ ਦੇ ਨਿਕਲਣ ਦਾ ਯਤਨ ਕੀਤਾ ਤਾਂ ਉਹ ਪਕੜ ਲੈਣਗੇ ਸਾਨੂੰ।
ਛੂਛ ਮੋਰਚਾ ਕਰਿਓ ਪਹਾੜੀ,
ਅਤੇ ਪਹਾੜ ਦੀ ਬਾਹੀ ਵੱਲ ਦਾ ਜਿਹੜਾ, ਸੋ ਪਹਾੜੀਆਂ ਨੇ ਵੀ ਜਿਹੜਾ ਮੋਰਚਾ ਹੈ ਨਾ ਆਪਣਾ, ਉਹ ਵੀ ਖਾਲੀ ਕੀਤਾ ਹੋਇਆ ਹੈ ਉਸ ਤਰਫੋਂ। ਸੋ ਜਿਹੜੇ ਹਨਣਾ ਪਹਾੜੀਏ ਜਿੱਧਰੋਂ ਆਪਣੇ ਮੋਰਚੇ ਖਾਲੀ ਕਰ ਗਏ ਹਨ, ਅਤੇ ਉੱਥੇ ਹੋਰ ਮੋਰਚੇ ਨਹੀਂ ਕਿਸੇ ਥਾਂ 'ਤੇ ਵੀ ਲੱਗੇ ਹੋਏ।
ਅੰਤਰ ਜਹਿ ਮਜਹਿਲ ਥਿਰਕਾਰੀ,
ਅਤੇ ਅੰਦਰ ਜਿੱਥੇ ਕਿ ਮਜਹਿਲ ਟਿਕੇ ਹੋਏ ਸਨ ਪਹਿਰੇ ਦੇਣ ਦੇ ਕਾਰਜ ਕਰਨ ਵਾਸਤੇ।
ਤਹਿ ਕੋ ਵਰਤ ਪਾਏ ਲਟਕਾਵਾ,
ਉਸ ਪਾਸਿਓਂ ਦੀ ਜਿੱਧਰ ਮਾਝੇ ਦੇ ਸਿੰਘ ਟਿਕੇ ਹੋਏ ਸਨ, ਉੱਧਰੋਂ ਹੀ ਉਹਨਾਂ ਨੇ ਰੱਸਾ ਪਾ ਕੇ ਕੰਧ ਰਾਹੀਂ ਲਟਕਾ ਦਿੱਤਾ ਹੇਠਾਂ ਨੂੰ।
ਹਰ ਦਿੱਕ ਉੱਤਰ ਗਏ ਤਰ ਥਾਵਾ,
ਅਤੇ ਥੱਲੜੀ ਹੇਠਲੀ ਥਾਂ 'ਤੇ ਫਿਰ ਅੱਧੇ ਕੋ ਪਹਿਲਾਂ ਉੱਤਰ ਗਏ ਹੇਠਾਂ ਨੂੰ ਬਾਹਰ।
ਦੁਨੀ ਚੰਦ ਜਿਸ ਤਨ ਬਹੁ ਪੀਨਾ,
ਫਿਰ ਦੁਨੀ ਚੰਦ ਨੇ ਉਤਰਨ ਦਾ ਖਿਆਲ ਕੀਤਾ ਕੰਧ ਤੋਂ ਹੇਠਾਂ ਨੂੰ, ਜਿਸ ਦਾ ਸਰੀਰ ਬੜਾ ਜ਼ਿਆਦਾ ਭਾਰਾ ਸੀ।
ਉਤਰਨ ਹੇਤ ਸੁਬ੍ਰਤ ਗਹਿਲੀਨਾ,
ਅਤੇ ਦੁਨੀ ਚੰਦ ਦਾ ਸਰੀਰ ਬੜਾ ਬਹੁਤ ਭਾਰਾ ਆ, ਅਤੇ ਇਹ ਜੋ ਇਸਨੇ ਉਤਰਨ ਵਾਸਤੇ ਨਾ ਰੱਸਾ ਪਕੜਿਆ ਹੈ।
ਸਨੇ ਸਨੇ ਤਬ ਉਤਰਤ ਪਹਿਓ,
ਅਤੇ ਫਿਰ ਸਹਿਜੇ ਸਹਿਜੇ ਰੱਸਾ ਪਕੜ ਕੇ ਇਹ ਕੰਧ ਤੋਂ ਹੇਠਾਂ ਨੂੰ ਬਾਹਰ ਨੂੰ ਉਤਰਨ ਲੱਗਾ।
ਅਰਧਕ ਜਬੈ ਲਟਕ ਤੋ ਗਇਓ,
ਲਟਕਦਾ ਹੋਇਆ ਜਦੋਂ ਅੱਧਾ ਕੋ ਹੇਠਾਂ ਨੂੰ ਆਇਆ ਹੈ ਇਹ ਧਰਤੀ ਨੇੜੇ।
ਮਹਾਂ ਭਾਰ ਨਹਿ ਦਾਮ ਸਹਾਰਾ,
ਬਹੁਤਾ ਜ਼ਿਆਦਾ ਭਾਰ ਸੀ, ਕਿਉਂਕਿ ਖਾਂਦਾ ਪੀਂਦਾ ਖੁੱਲ੍ਹਾ ਗੱਫੇ ਖਾਂਦਾ ਰਿਹਾ ਨਾ, ਇਸ ਕਰਕੇ ਸਰੀਰ ਬੜਾ ਤਗੜਾ ਹੋਇਆ, ਭਾਰੀ ਸਰੀਰ ਹੈ, ਅਤੇ ਇੰਨਾ ਮਜ਼ਬੂਤ ਰੱਸਾ ਨਹੀਂ ਸੀ ਜਿਹੜਾ ਕਿ ਰੱਸਾ ਇਹਦਾ ਭਾਰ ਝੱਲ ਸਕਦਾ ਦੁਨੀ ਚੰਦ ਦਾ, ਜੋ ਬਹੁਤਾ ਜ਼ਿਆਦਾ ਵਜ਼ਨ ਹੋਣ ਕਰਕੇ ਰੱਸੇ ਪਾਸੋਂ ਜਾਣੋ ਕਿ ਭਾਰ ਨਹੀਂ ਝੱਲਿਆ ਗਿਆ।
ਟੂਟ ਤੜਾਕ ਗਇਓ ਤਿਸ ਬਾਰਾ,
ਇਸ ਵੇਲੇ ਦੁਨੀ ਚੰਦ ਅਜੇ ਅੱਧ ਵਿੱਚ ਹੀ ਆਇਆ ਸੀ, ਤਾਂ ਤੜਕ ਕਰਕੇ ਰੱਸਾ ਉਹ ਟੁੱਟ ਗਿਆ ਜਿਹੜਾ ਕਿ ਬਹੁਤਾ ਭਾਰ ਨਾ ਝੱਲ ਸਕਿਆ।
ਪੁਨ ਕੁਛ ਗਹਿਓ ਗਇਓ ਨਹਿ ਕਰਤੇ,
ਤੇ ਫਿਰ ਹੱਥਾਂ ਤੋਂ ਪਕੜਿਆ ਕੀ ਜਾਣਾ ਸੀ, ਜਦੋਂ ਰੱਸਾ ਹੀ ਟੁੱਟ ਗਿਆ ਫਿਰ ਫੜ ਕੇ ਕਿਸ ਦੇ ਸਹਾਰੇ ਆਪਣੀ ਜਾਨ ਬਚਾਉਣੀ ਸੀ ਜਾਂ ਡਿੱਗਣ ਤੋਂ ਬਚਣਾ ਸੀ।
ਗਿਰਿਓ ਤੁਰਤ ਬਹੁ ਰਹੇ ਸੰਭਰਤੇ,
ਤੇ ਕੁਛ ਵੀ ਸਹਾਰਾ ਨਹੀਂ ਪਕੜਿਆ ਗਿਆ, ਤੇ ਡਿੱਗ ਗਿਆ। ਉਸੇ ਵੇਲੇ ਦੁਨੀ ਚੰਦ ਧੜੰਮ ਕਰਦਾ ਧਰਤੀ ਉੱਪਰ, ਤੇ ਫਿਰ ਕਿਸੇ ਪਾਸੋਂ ਵੀ ਸੰਭਾਲਿਆ ਨਾ ਗਿਆ।
ਏਕ ਜਾਂਗ ਕੇ ਪਹਰ ਗਿਰਿਓ ਜਬ,
ਤੇ ਬਹੁਤੇ ਸੰਭਾਲਣ ਦੀ ਕੋਸ਼ਿਸ਼ ਵੀ ਕਰਦੇ ਰਹੇ ਕਿ ਕਿਸੇ ਤਰ੍ਹਾਂ ਸੰਭਾਲ ਲਈਏ, ਜਦੋਂ ਡਿੱਗ ਹੀ ਗਿਆ ਆ। ਕਹਿੰਦੇ ਹਨ ਕਿ ਇੱਕ ਲੱਤ ਦੇ ਭਾਰ ਜਦੋਂ ਹੇਠਾਂ ਡਿੱਗਿਆ ਹੈ,
ਲੱਗੀ ਚੋਟ ਸੋ ਟੁੱਟ ਗਈ ਤਬ,
ਤਾਂ ਫਿਰ ਲੱਤ 'ਤੇ ਐਸੀ ਸੱਟ ਲੱਗੀ ਆ ਕਿ ਇੱਕੋ ਲੱਤ 'ਤੇ ਬਹੁਤਾ ਭਾਰ ਵਜਨ ਜਦੋਂ ਨਾਲ ਹੀ ਡਿੱਗਿਆ ਆ, ਅਤੇ ਸੱਟ ਲੱਗਣ ਨਾਲ ਉਸ ਵੇਲੇ ਲੱਤ ਟੁੱਟ ਗਈ।
ਤਰਾਸ ਕਰਤ ਨਹਿ ਬੋਲਿਓ ਉੱਚੇ,
ਡਰਦਾ ਹੋਇਆ ਉੱਚੀ ਆਵਾਜ਼ ਵਿੱਚ ਰੌਲਾ ਵੀ ਨਹੀਂ ਇਸਨੇ ਪਾਇਆ ਦੁਖੀ ਹੋਣ 'ਤੇ ਵੀ।
ਸੁਣ ਖਰਕੇ ਜੋ ਸੰਗ ਪਹੁੰਚੇ,
ਤੇ ਇਸ ਕਰਕੇ ਕਿ ਇਹ ਨਾ ਹੋਵੇ ਕਿ ਪਤਾ ਲੱਗ ਜਾਵੇ ਕਿਸੇ ਨੂੰ ਕਿ ਹਨੇਰੇ ਵਿੱਚ ਦੁਨੀ ਚੰਦ ਇੱਥੋਂ ਨੱਠ ਰਿਹਾ ਆ। ਉੱਚੀ ਆਵਾਜ਼ ਵਿੱਚ ਰੋਇਆ ਵਿਲਕਿਆ ਵੀ ਨਹੀਂ। ਸੋ ਇਸ ਕਰਕੇ ਜਿਹੜੇ ਜਦੋਂ ਸਾਥੀ ਸਨ ਨਾ ਜਿਹੜੇ, ਇਹਨਾਂ ਨੇ ਖੜਕਾ ਸੁਣਿਆ ਕਿ ਡਿੱਗਣ ਦੀ ਆਵਾਜ਼ ਹੋਈ ਆ, ਆਵਾਜ਼ ਸੁਣ ਕੇ ਉਸ ਵੇਲੇ ਨੇੜੇ ਆਏ ਦੁਨੀ ਚੰਦ ਦੇ।
ਡਰਦਿਓ ਤੁਰਤ ਉਠਾਵਨ ਕਰਿਓ,
ਤੇ ਡਰਦਿਆਂ ਮਾਰਿਆਂ ਨੇ ਛੇਤੀ ਦੁਨੀ ਚੰਦ ਨੂੰ ਉਠਾਇਆ।
ਗਮਨਿਓ ਸ਼ੀਗਰ ਸੀਸ ਬਹੁ ਧਰਿਓ,
ਤੇ ਫਿਰ ਉਹਨਾਂ ਨੇ ਆਪਣੇ ਸਿਰ ਉੱਪਰ ਉਠਾਇਆ, ਉਤਾਹ ਚੁੱਕਿਆ ਦੁਨੀ ਚੰਦ ਨੂੰ ਆਪਣੇ ਨਾਲ ਉਠਾ ਕਰਕੇ ਤੁਰ ਪਏ ਮਾਝੇ ਦੇ ਨਾਲ ਦੇ ਜੋ ਸਿੱਖ ਸਨ।
ਮੰਜੇ ਪਰ ਉਠਾਏ ਲੈ ਗਏ,
ਤੇ ਫਿਰ ਅਗਾਹ ਜਾ ਕੇ ਮੰਜੇ ਉੱਪਰ ਰੱਖ ਲਿਆ, ਪਾ ਲਿਆ ਤੇ ਉਠਾ ਕੇ ਲੈ ਗਏ।
ਪਿਛਲੇ ਉੱਤਰ ਮੇਲ ਸਭ ਕੀਏ,
ਜਿਹੜੇ ਪਿੱਛੇ ਸਨ ਉਹਨਾਂ ਨੇ ਵੀ ਉਤਰਨਾ ਕੀਤਾ, ਉਤਰ ਕੇ ਫਿਰ ਚੱਲ ਕੇ ਨਾਲ ਮਿਲ ਗਏ ਦੁਨੀ ਚੰਦ ਦੇ।
ਸ਼੍ਰੀ ਅੰਮ੍ਰਿਤਸਰ ਪੰਥ ਪਧਾਰੇ,
ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਦੇ ਜਾਣ ਦੇ ਰਸਤੇ ਤੇ ਚੱਲ ਕੇ ਜਾਣ ਲੱਗ ਪਏ ਉਸ ਤਰਫ ਨੂੰ।
ਮਿਲੇ ਮਜਹਿਲ ਜਾਤ ਡਰ ਧਾਰੇ,
ਤੇ ਮਜਹਿਲ ਜਿਹੜੇ ਸਨ ਨਾ ਦੁਨੀ ਚੰਦ ਨਾਲ ਮਿਲੇ ਹੋਏ, ਉਹ ਬਹੁਤ ਡਰਦੇ ਹੋਏ ਚੱਲ ਪਏ ਅੰਮ੍ਰਿਤਸਰ ਵੱਲ ਨੂੰ।
ਹੋਤ ਪੀਰ ਬਹੁ ਚਲਤ ਉਠਾਏ,
ਦੁਨੀ ਚੰਦ ਨੂੰ ਚੁੱਕ ਕੇ ਲਿਜਾਂਦੇ ਨੇ। ਲੱਤ ਟੁੱਟੀ ਹੋਣ ਕਰਕੇ ਦੁਨੀ ਚੰਦ ਨੂੰ ਦਰਦ ਵੀ ਭਾਵੇਂ ਬਹੁਤ ਹੁੰਦੀ ਹੈ, ਪਰ ਚੁੱਪ ਕਰਕੇ ਜਾ ਰਿਹਾ ਡਰਦਾ ਮਾਰਾ।
ਹਾਏ ਹਾਏ ਬੋਲਤ ਦੁੱਖ ਪਾਏ,
ਤੇ ਮੂੰਹ ਤੋਂ ਹੌਲੀ ਜਿਹੀ ਆਵਾਜ਼ ਵਿੱਚ ਹਾਏ ਹਾਏ ਆਖਦਾ ਹੈ, ਤੇ ਬਹੁਤ ਦੁੱਖ ਪਾਉਂਦਾ ਰਿਹਾ। ਇਵੇਂ ਦੁੱਖ ਪਾਉਂਦਾ ਹੋਇਆ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਪਾਸੋਂ ਬੇਮੁੱਖ ਹੋ ਕੇ, ਔਰ ਜੋ ਕੰਧ ਟੱਪ ਕੇ ਅਤੇ ਫਿਰ ਲੱਤ ਟੁੱਟਣ 'ਤੇ ਦੁਖੀ ਹੁੰਦਾ ਹੋਇਆ, ਜਿਵੇਂ ਇਹ ਆਪਣੇ ਘਰ ਨੂੰ ਪਹੁੰਚਦਾ ਹੈ। ਅੱਗੇ ਜਿਸ ਪ੍ਰਕਾਰ ਇਸ ਬਾਬਤ ਦੁਨੀ ਚੰਦ ਬਾਰੇ ਜੋ ਪ੍ਰਸੰਗ ਹਨ, ਇਹ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਤ ਬਖਸ਼ਣ ਹਾਰ ਹੋ, ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ। ਸੋ ਐਸੇ ਪ੍ਰਸੰਗ ਤੋਂ ਜੋ ਸਿੱਖਿਆ ਲੈਣ ਦਾ ਸਾਨੂੰ ਵੀ ਬਲ ਬਖਸ਼ਣ, ਕਿ ਜਿਹੜਾ ਕੋਈ ਗੁਰੂ ਮਹਾਰਾਜ ਸਾਹਿਬ ਤੋਂ ਵਿਮੁਖ ਹੁੰਦਾ ਹੈ, ਫਿਰ ਡਰਦਾ ਮਾਰਾ ਜੇਕਰ ਫਿਰ ਵੀ ਸੁੱਖ ਚਾਹੇ ਕਿ ਮੈਂ ਸਾਥ ਛੱਡ ਕੇ ਜਾਂ ਸੇਵਾ ਕਰਨੀ ਛੱਡ ਕੇ ਬਹੁਤਾ ਸੁਖੀ ਹੋ ਜਾਵਾਂਗਾ ਸਤਿਗੁਰਾਂ ਤੋਂ ਵਿਮੁਖ ਹੋ ਕੇ, ਤਾਂ ਉਸਦਾ ਉਹ ਭੁਲੇਖਾ ਹੁੰਦਾ ਆ। ਜਿਵੇਂ ਦੁਨੀ ਚੰਦ ਨੂੰ ਦੁਖੀ ਹੋ ਕੇ ਹੀ ਅਖੀਰ ਨੂੰ ਬੇਮੁਖ ਹੋਣ ਕਰਕੇ ਮਰਨਾ ਪਿਆ ਸੀ, ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜਿਸ ਕਰਕੇ ਐਸੀ ਬੇਮੁਖਤਾ ਤੋਂ ਬਚਾਉਣ, ਭਾਵਨਾ ਬਖਸ਼ਣ, ਸ਼ਰਧਾ ਨਿਸ਼ਚਾ ਭਰੋਸਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਭ ਨੂੰ ਬਖਸ਼ਣ।
ਸ਼੍ਰੀ ਅੰਮ੍ਰਿਤਸਰ ਪੰਥ ਪਧਾਰੇ, ਮਿਲੇ ਮਜਹਿਲ ਜਾਤ ਡਰ ਧਾਰੇ, ਹੋਤ ਪੀਰ ਬਹੁ ਚਲਤ ਉਠਾਏ, ਹਾਏ ਹਾਏ ਬੋਲਤ ਦੁੱਖ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।